ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਆਪ ਜੀ ਅੰਮ੍ਰਿਤ ਬਚਨਾਂ ਦਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕਰ ਰਹੇ ਸੀ। ਆਓ ਜੋ ਵਿਚਾਰ ਆਪਾਂ ਪਿਛਲੇ ਦੋ ਦਿਨਾਂ ਤੋਂ ਅਰਦਾਸ ਵਿੱਚ ਆਏ ਹੋਏ ਇਸ ਸ਼ਬਦ ਦੀ ਕਰ ਰਹੇ ਹਾਂ, ਉਹ ਸ਼ਬਦ ਨੇ ਸਿੱਖਾਂ ਨੂੰ ਸਿੱਖੀ ਦਾਨ। ਕੱਲ ਗੁਰੂ ਕਿਰਪਾ ਦਾ ਸਦਕਾ ਆਪਾਂ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਗੁਰਸਿੱਖੀ ਕੀ ਹੈ, ਕਿਹੜੇ ਕਿਹੜੇ ਗੁਣ ਜਿਹੜੇ ਨੇ ਉਹ ਸਿੱਖ ਨੇ ਧਾਰਨ ਕਰਨੇ ਨੇ ਔਰ ਕਿਹੜੇ ਔਗੁਣਾਂ ਨੂੰ ਤਿਆਗ ਦੇਣਾ, ਉਹਦੇ ਵਿੱਚ ਕੱਲ ਅਸੀਂ ਵਿਚਾਰਿਆ ਸੀ ਕਿ ਸਿੱਖੀ ਸਿੱਖਣ ਵਾਸਤੇ ਸਭ ਤੋਂ ਪਹਿਲਾ ਗੁਣ ਇਹ ਹੈ ਕਿ ਮਨੁੱਖ ਦੇ ਹਿਰਦੇ ਵਿੱਚ ਨਿਮਰਤਾ ਹੋਵੇ। ਉਸ ਨਿਮਰਤਾ ਨੂੰ ਧਾਰਨ ਕਰਨ ਵਾਸਤੇ ਸਤਿਗੁਰੂ ਜੀ ਨੇ ਤਨ ਮਨ ਧਨ ਦੀ ਸੇਵਾ ਦੱਸੀ ਹੈ, ਫਿਰ ਨਾਲ ਕਿਰਪਾ ਕੀਤੀ ਉਹਨੇ ਕਿ ਜੇ ਨਿਮਰਤਾ ਮਾਲਕ ਤੈਨੂੰ ਦੇ ਦਿੰਦਾ ਹੈ ਤੇ ਇੱਕ ਕੰਮ ਹੋਰ ਕਰੀ, ਗਰੀਬੀ ਨੂੰ ਹਿਰਦੇ ਵਿੱਚ ਧਾਰਨ ਕਰ ਲਈ ਪਰ ਨਾਰੀ ਦੇ ਨੇੜੇ ਭੁੱਲ ਕੇ ਜਾਈ ਨਾ, ਤੇ ਤੀਸਰਾ ਸ਼ਬਦ ਕਿਹਾ ਸਾਨੇ ਕੱਲ ਜੇ ਸਿੱਖੀ ਕਮਾਨ ਤੁਰਿਆ ਹੈ ਤੇ ਪਰ ਗਰਬੇ ਨੂੰ ਹੱਥ ਨਾ ਲਾ। ਇਸ ਵਿਚਾਰ ਨੂੰ ਕੱਲ ਅਸੀਂ ਕਰ ਰਹੇ ਸਾਂ ਕਿ ਖਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ, ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਪਰ ਦਰਬੈ ਨੂੰ ਹੱਥ ਨਾ ਲਾਵੇ। ਤੇ ਅੱਜ ਅੱਗੇ ਤੀਜਾ ਵਿਸ਼ਾ ਸ਼ੁਰੂ ਹੋਣਾ, ਯਤਨ ਕਰਾਂਗੇ ਇਸ ਵਿਸ਼ੇ ਨੂੰ ਸੰਕੋਚਨ ਦਾ ਕਿ ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਹਉ ਤਿਸ ਘੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ, ਹਉ ਤਿਸ ਘੋਲ ਘੁਮਾਇਆ ਖੜਾ ਥੋੜਾ ਸਮੇਂ ਥੋੜਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾਹ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਟੇਕ ਲਈਏ। ਹਜ਼ੂਰ ਆਪ ਕਿਰਪਾ ਕਰਕੇ ਸਾਨੂੰ ਕਹਿਣ ਵਾਲਿਆਂ ਨੂੰ ਔਰ ਆਪ ਸੁਣਨ ਵਾਲਿਆਂ ਨੂੰ ਅੰਦਰ ਦੀ ਇਕਾਗਰਤਾ ਟਿਕਾ ਬਖਸ਼ ਕੇ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲੈਣ। ਬਖਸ਼ੋ ਅਸੀਸ और गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। भाई साहब भाई गुरदास जी ने सिखी सिखण दी गल करदे होए कल सानू निम्रता पर तन और पर तन तो बचन दी गल कही। कई बारी मनुख दे मन विच ए फुरने उठदे ने कि आखिर ए बंदिश क्यों क्यों मनुख नू इस नियम विच इस संयम विच बन के रखिया है। ते जेकर कोई पर तन पर तन पर निंदिया वाले पासे जांदा है ते उहदे नाल उहदे अंदर दा की नुकसान है। जिवें कई पंथ पंथ तो माव सिक्खी वाला रस्ता नहीं, कई ऐसे पंथ भी चले पुरातन हिंदुस्तान भी जिन्हां ने क्या खाओ पियो मौज माणो आत्मा बिल्कुल असंग है इन्हां पाप कर्मा तो। ते भाई साहब भाई गुरदास होना ने अपनियां ही गल्लां नूं सिद्ध करन दे लई अपनी रचना विच कुछ उदाहरणां दित्तियां। जे मनुख दा ए मन कहिंदा पर तन ते पर निंदिया नाल मैनूं की फर्क पैंदा है, भाई साहब कहिंदे ने जे तां सिक्खी कमाण तुरिया है फिर तां फर्क बहुत ही ज्यादा पैगा। ते चेते रखी जे तू सिक्खी ते मार्ग ते चलदे ही नहीं पिया, अपनी मन मर्जी करना पे ते सच जानी जिंदगी फिर भी तेरी बर्बाद हो जाएगी। भाई साहब ने फिर कुछ उदाहरणां दित्तियां ने, ओ कह के आपां इस लड़ी नूं अगे तोरन लगे। भाई साहब भाई गुरदास जी कहिंदे ने कि शरीर नूं पालदिआं बहुत समां लगदा है। जिस वेले बच्चे दा माता दे उदर विच आमद हुंदी है जिस दिन ये शरीर निमदा है निमण तो मुराद ये शरीर बनना शुरू करदा है उस दिन तो इसकी संभाल कीती जांदी। माता दे उदर विच इहनूं संभालदे आ जन्म होया ते मां ने दुध दे के अपनी सुंदरता वार के इस शरीर नूं संभालिया। परत के जवानी विच मनुख ने होश संभाली ते किन्ना इन्हें ज्ञान इकट्ठा किया किन्नी इन्हें जानकारी हासिल की अपने शरीर नूं आप इन्हें संभालना शुरू किया। वो शरीर जिहड़ा 70-80 साल का पढ़ चुका है भाई साहब कहिंदे देखी इहदे ते मेहनत बड़ी हुई जिस दिन माता दे उदर विच निम्या है उस दिन तो लैके अज तक भाई साहब कहिंदे ने कई सालां दी मेहनत ज्ञान जानकारी इस शरीर विच पई है। ते ए गल कदी भी भुली ना कि दे 70 साल दी पाली हो सकदी है शरीर 100 साल दा पालिया हो सकदा है। इन्ना ज्ञान होण दे बावजूद जे बंदे नूं मारना होवे ना ते ए कहण दी लोड़ नहीं कि जिसने 70 साल जिंदगी कमाई है इहनूं 70 साल मारन लई लगणगे। बस थोड़ा जिहा जहर दा किते 2-4 बूंदा उहदे मुंह विच पा दे इतना खतरनाक जहर है कि 70 साल दी पाली कोई देह नूं इक खिण दे विच मिट्टी बना के रख दे। सिर्फ अर्ज करनी चाहना कि सिक्खी नूं कमाण वास्ते जे आपां कहीए वी सिक्खी नूं कमाण वास्ते जे आपां इह कहीए भी इन्हां चीज़ां नूं जे असीं धारण कर लईए ते तां की। भाई साहब भाई गुरदास जी कहिंदे ने कि सजना कि शरीर नूं पालदिआं कई साल लगदे ने पर इह कदी भुली ना कि शरीर दी तबाही करदिआं सिर्फ इक सवास ही लगना है। जहर जान दी देरे अंदर ते शरीर खत्म है इहदा भाव की है। भाई गुरदास जी फरमाउंदे ने कि सिक्खी नूं गुणा नूं कमांदिआं तां कई साल लगणगे पर जीवन तो डिगदिआं देरी कोई नहीं लगती। इक खिण दे अंदर ही जिंदगी दी तबाही हो सकदी है। साहिब भाई गुरदास जी दे बचना मुताबक उन्हां ने दूसरा बचन कीता। समझो ये जिहड़ी मैं बेनती आप जी दे चरणां विच कर रहा वा कि जिहड़े लोग कहिंदे ने बंधना दी की लोड़ है बाणी भी पढ़ने आ सिमरन भी करने आ ते इस पासे सानू क्यों वरजिया जांदा। भाई साहिब ने दूसरा बचन कीता कहन लगे मज दा दुध चो के लियाउने ते उस दुध नूं चौंदिआं कितना मेहनत लगी। मझ ने गां ने दुध इकत्र कीता ते जदों ओह दुध दा भांडा भर गया ना ते देखो 24 घंटिआं जां 12 घंटिआं बाद ओह दुध मिलिआ। इह कदी ना भुल्ली उस अमृत वर्गे दुध नूं संचित करदिआं तां घंटे लगदे ने ਪਰ ਖਰਾਬ ਕਰਦੇ ਆ ਘੰਟੇ ਨਹੀਂ ਲੱਗਣੇ, ਕਾਂਜੀ ਦੀਆਂ ਕੁਝ ਕੁ ਬੂੰਦਾਂ ਪਾ ਦੇ ਦੁੱਧ ਆਪਣੇ ਆਪ ਹੀ ਫਟ ਜਾਏਗਾ। ਰੂਹ ਅਸੀਂ ਇਕੱਠਾ ਕਰਨੇ, ਉਦਾਹਰਨਾਂ ਬਿਲਕੁਲ ਸਾਦੀਆਂ ਨੇ, ਸਾਡੇ ਰੋਜ਼ਮਰਾ ਜੀਵਨ ਵਿੱਚ ਅਸੀਂ ਉੱਥੇ ਦੇਖੀਆਂ। ਰੂਹ ਨੂੰ ਇਕੱਤਰ ਕਰਦਿਆਂ ਤਾਂ ਸਾਲ ਲੱਗਦਾ ਕਿ ਪਹਿਲਾਂ ਫਸਲ ਬੀਜੀ, ਪਰਤ ਕੇ ਉਹ ਫਸਲ ਧਰਤੀ ਤੋਂ ਨਿਕਲੀ, ਉਹਨੂੰ ਫਲ ਲੱਗੇ। ਰੂਹ ਨੂੰ ਚੁਣ ਕੇ ਲਿਆਂਦਾ ਕਪਾਹ ਨੂੰ, ਤੇ ਜਦੋਂ ਉਹ ਰੂਹ ਦੀਆਂ ਗੱਠਾਂ ਤਿਆਰ ਹੋ ਗਈਆਂ, ਰੂਹ ਇਕੱਠਾ ਕਰਦਿਆਂ ਮਹੀਨੇ ਲੱਗਦੇ ਨੇ, ਪਰ ਇੱਕ ਗੱਲ ਯਾਦ ਰੱਖਿਓ, ਉਹਨੂੰ ਸਾੜਦਿਆਂ ਉਹਨੂੰ ਰਾਖ ਕਰਦਿਆਂ ਦੇਰੀ ਨਹੀਂ ਲੱਗਦੀ। ਇੱਕ ਛੋਟੀ ਜਿਹੀ ਚਿਣਗ ਰੱਖ ਦਿਓ ਤੇ ਕਰੋੜਾਂ ਗੱਠਾਂ ਰੂਹ ਦੀਆਂ ਸਾੜ ਕੇ ਰਾਖ ਕਰ ਦੇਵੇ। ਭਾਈ ਸਾਹਿਬ ਕਹਿੰਦੇ ਨੇ, ਉਹ ਸੱਜਣਾ ਜੀਵਨ ਕਮਾਉਂਦਿਆਂ ਦੇਰੀ ਲੱਗਦੀ ਏ, ਸ਼ੁਭ ਗੁਣ ਧਾਰਨ ਕਰਦਿਆਂ ਮੁਸ਼ਕਤ ਕਰਨੀ ਪੈਂਦੀ ਏ। ਸਰੀਰ 70 ਸਾਲ ਮਿਹਨਤ ਕਰਕੇ ਪਾਲੀਦਾ, ਮਾਰਦਿਆਂ ਕੋਈ ਦੇਰੀ ਨਹੀਂ। ਰੂਹ ਨੂੰ ਇਕੱਠਿਆਂ ਕਰਦਿਆਂ ਦੇਰੀ ਹੈ, ਪਰ ਕਦੀ ਭੁੱਲੀ ਨਾ, ਰਾਖ ਕਰਦਿਆਂ ਕੋਈ ਦੇਰੀ ਨਹੀਂ। ਅੰਮ੍ਰਿਤ ਵਰਗਾ ਦੁੱਧ ਸੰਚਦਿਆਂ ਦੇਰੀ ਹੈ, ਪਰ ਉਹਨੂੰ ਖਰਾਬ ਕਰਦਿਆਂ ਕੋਈ ਦੇਰੀ ਨਹੀਂ। ਸ਼ੁਭ ਗੁਣ ਧਾਰਨ ਕਰਦਿਆਂ ਹੀ ਦੇਰੀ ਹੈ, ਤੇ ਜੇ ਕਿਤੇ ਤੂੰ ਪਾਰ ਧਨ ਦਾ ਆਪਣੇ ਹਿਰਦੇ ਵਿੱਚ ਕੋਈ ਪੁਰਨਾ ਲੈ ਆਂਦਾ, ਤੇ ਤੇਰੇ ਬਣਾਏ ਕੋਈ ਸ਼ੁਭ ਗੁਣ ਵੀ ਸੜ ਕੇ ਰਾਖ ਹੋ ਜਾਣ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ, ਜੈਸੇ ਬਿਖ ਤਨ ਕੀ ਖਾਤ, ਮਰ ਜਾਤ ਤਾਤ ਗਾਤ, ਮੁਰਜਾਤ ਪ੍ਰਤ ਪਾਲੀ ਬਰਖਣ ਕੀ। ਸਿਰਫ ਇਸ ਕਰਕੇ ਅਰਜ਼ ਕੀਤੀ ਸੀ, ਕੱਲ ਵਾਲੀ ਲੜੀ ਨੂੰ ਅੱਗੇ ਤੋਰ ਸਕੀਏ। ਅਸੀਂ ਕਹਿੰਦੇ ਹਾਂ ਇਹ ਬੰਦਿਸ਼ ਕਿਉਂ ਨਹੀਂ? ਭਾਈ ਸਾਹਿਬ ਕਹਿੰਦੇ ਨੇ, ਜੇ ਸਿੱਖੀ ਕਮਾਣੀ ਹੈ ਤੇ ਫਿਰ ਗੱਲ ਚੇਤੇ ਰੱਖ। ਜੈਸੇ ਬਿਖ ਤਨ ਕੀ ਖਾਤ, ਮਰ ਜਾਤ ਤਾਤ ਗਾਤ, ਮੁਰਜਾਤ ਪ੍ਰਤ ਪਾਲੀ ਬਰਖਣ ਕੀ। ਜੈਸੇ ਮੈਖੀ ਦੁਹਾਏ ਦੁੱਧ ਰਾਖੀਐ ਭਾਂਜਨ ਪਰਤ ਕਾਂਜੀ ਕੀ ਬੂੰਦ ਬਾਦ ਨਾ ਰੱਖਣ ਕੀ। ਜੈਸੇ ਕੋਟ ਭਾਰ ਤੂਲ ਤਨਕ ਚਿਨਗ ਪਰੈ, ਕਹਿਣ ਲੱਗੇ ਹੋਤ ਪਸਮਾਤ ਛਿਨਮੈ ਅਰ ਕਰਖਣ ਕੀ। ਤੈਸੇ ਪਰ ਧਨ ਹਉ ਤਿਸ ਘੋਲ ਘੁਮਾਇਆ, ਪਰ ਨਾਰੀ ਦੇ ਨੇੜ ਨਾ ਜਾਵੇ। ਹਉ ਤਿਸ ਘੋਲ ਘੁਮਾਇਆ, ਉਹ ਸਿੱਖ ਤੋਂ ਪਰ ਗਰਭੈ ਨੂੰ ਹੱਥ ਨਾ ਲਾਵੇ। ਤੈਸੇ ਪਰ ਧਨ ਦੁੱਖ ਨਾ ਵਿਕਾਰ ਕੀ ਹੈ, ਖਿਰੈ ਨਿਧ ਸੁਕਰਤ ਸਹਿਜ ਹਰਖਨ ਕੀ। ਆਖੀਰਲੀ ਅੱਧੀ ਤੁੱਕ ਦੀ ਪੜੋ, ਕਹਿੰਦੇ ਖਿਰੇ ਦਰ ਤੇ ਚਲੀ ਜਾਏਗੀ ਅੰਦਰੋਂ ਸਹਿਜ ਅਵਸਥਾ, ਚਲੇ ਜਾਣਗੇ ਅੰਦਰੋਂ ਗੁਣ, ਆ ਜਾਏਗੀ ਅੰਦਰ ਮਲੀਨਤਾ। ਜੇ ਸਿੱਖੀ ਨੂੰ ਕਮਾਣੀ ਤੇ ਇਹਨਾਂ ਦੋ ਚੀਜ਼ਾਂ ਤੋਂ ਆਪਣੇ ਆਪ ਨੂੰ ਹਟਾ, ਸਿੱਖੀ ਦਾਨ ਮੰਗਦੇ ਆ। ਹੁਣ ਤੀਜਾ ਉਹਨਾਂ ਨੇ ਬਚਨ ਕਿਹਾ, ਕਹਿੰਦੇ ਨੇ, ਹਉ ਤਿਸ ਘੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੇ। ਗੁਰੂ ਕੇ ਸਿੱਖੋ, ਕਹਿ ਜ਼ਰੂਰ ਮੈਂ ਸਟੇਜ ਤੇ ਵਿਆਖਿਆ ਜ਼ਰੂਰ ਕਰ ਦਿਆਂਗਾ ਅੱਜ, ਪਰ ਹਕੀਕਤ ਇਹ ਜੇ ਇਹ ਇੱਕ ਇਹੋ ਜਿਹੀ ਮਿੱਠੀ ਬਿਮਾਰੀ ਬੰਦੇ ਨੂੰ ਅੰਦਰੋਂ ਲੱਗੀ, ਜਿਤਨਾ ਮਰਜ਼ੀ ਯਤਨ ਕਰੀਏ, ਧੱਕੇ ਨਾਲ ਇਹ ਬਿਮਾਰੀ ਆਪਣਾ ਕੋਈ ਨਾ ਕੋਈ ਕੀਟਾਣੂ ਰੋਜ਼ਾਨਾ ਅੰਦਰੋਂ ਪ੍ਰਗਟ ਕਰ ਹੀ ਦਿੰਦੀ। ਨਿੰਦਿਆ, ਅਸੀਂ ਸ਼ਬਦ ਬੜੀ ਵਾਰੀ ਵਰਤਨੇ ਆ ਕਿ ਨਿੰਦਿਆ ਹੁੰਦੀ ਕੀ। ਵੈਸੇ ਇਹ ਕਈ ਵਾਰੀ ਐਕਸਪਲੇਨ ਵੀ ਕੀਤਾ ਕਿ ਨਿੰਦਿਆ ਦਾ ਭਾਵ ਕੀ, ਨਿੰਦਿਆ ਕਿਹਨੂੰ ਕਹਿੰਦੇ ਆ, ਕਿ ਸੱਚ ਬੋਲਣ ਦਾ ਨਾਮ ਨਿੰਦਿਆ ਹੈ। ਇੱਕ ਬੇਨਤੀ ਜ਼ਰੂਰ ਕਰਾਂ, ਸੱਚ ਬੋਲਣ ਦਾ ਹੱਕ ਵੀ ਉਹਨੂੰ ਏ ਜਿਹੜਾ ਆਪ ਉਸ ਸੱਚ ਨੂੰ ਕਮਾ ਕੇ ਤੁਰਿਆ। ਜੇ ਮੈਂ ਆਪ ਸੱਚ ਨਹੀਂ ਕਮਾਇਆ ਤੇ ਕਿਸੇ ਦੂਜੇ ਨੂੰ ਠੀਲ ਥੱਲੇ ਨੀਵਾਂ ਲਾਉਣ ਲਈ ਮੈਂ ਇਹ ਕਹੀ ਜਾਵਾਂ ਸੱਚ ਬੋਲਣਾ ਚਾਹੀਦਾ, ਉਸ ਸੱਚ ਨੂੰ ਕਿਸੇ ਨੂੰ ਸੁਣਾਉਣ ਤੋਂ ਪਹਿਲਾਂ ਮੈਨੂੰ ਆਪਣੇ ਅੰਦਰ ਕਮਾਉਣ ਦੀ ਜਾਚ ਸਿੱਖਣੀ ਚਾਹੀਦੀ। ਕਿਉਂਕਿ ਆਪਾਂ ਸੱਚ ਦੀ ਪਰਿਭਾਸ਼ਾ ਵੀ ਆਪਣੀ ਬਣਾਈਏ ਨਾ, ਕਿ ਜੇ ਕਿਸੇ ਨੂੰ ਥੱਲੇ ਲਾਉਣਾ, ਕਹਿਣਾ ਮੈਂ ਜ਼ਬਾਨ ਤੋਂ ਸੱਚ ਕਹਿਣਾ। ਨਿੰਦਿਆ ਅਸਲ ਵਿੱਚ ਕੀ ਹੈ? ਸਿੱਧਾ ਜਿਹਾ ਸੰਖੇਪ ਜਿਹਾ ਆਪ ਜੀ ਨਾਲ ਵਿਚਾਰ ਸਾਂਝਾ ਕਰਦਿਆਂ ਕਿ ਨਿੰਦਿਆ ਤੋਂ ਭਾਵ ਹੈ ਕਿ ਈਰਖਾ ਵਸ ਆ ਕੇ ਕਿਸੇ ਗੁਣਵਾਨ ਬੰਦੇ ਦੇ ਗੁਣ ਨੂੰ ਦੇਖ ਕੇ ਜਦੋਂ ਉਹਦੀ ਸੰਸਾਰ ਵਿੱਚ ਪ੍ਰਭਤਾ ਹੋਵੇ, ਉਹਦਾ ਸੰਸਾਰ ਵਿੱਚ ਸਤਿਕਾਰ ਹੋਵੇ, ਆਪ ਉਹਨੇ ਗੁਣ ਰੱਬ ਵੱਲੋਂ ਨਾ ਮਿਲੇ ਹੋਣ, ਉਹਦੇ ਗੁਣਾਂ ਨੂੰ, ਉਹਦੀ ਪ੍ਰਭਤਾ ਨੂੰ, ਉਹਦੇ ਸਤਿਕਾਰ ਨੂੰ, ਉਹਦੀ ਮਾਨ ਪ੍ਰਤਿਸ਼ਠਾ ਨੂੰ ਦੇਖ ਕੇ ਬਿਨਾਂ ਸੋਚੇ ਸਮਝੇ ਬਿਨਾਂ ਦੇਖਿਆ ਉਹਦੇ ਜੀਵਨ ਤੇ ਦੋਸ਼ ਮੜਨੇ ਸ਼ੁਰੂ ਕਰ ਦੇਣੇ, ਤੇ ਕਰਨੇ ਵੀ ਉਹਦੀ ਪਿੱਠ ਪਿੱਛੇ। ਸਾਹਮਣੇ ਕਹਿਣਾ ਤੇਰੇ ਵਰਗਾ ਚੰਗਾ ਕੋਈ ਨਹੀਂ, ਪਿੱਠ ਪਿੱਛੇ ਕਹਿਣਾ ਇਹਦੇ ਵਰਗਾ ਨਿਕੰਮਾ ਕੋਈ ਨਹੀਂ। ਸੱਚ ਜਾਣੋ ਇਹ ਨਿੰਦਿਆ ਹੈ,
ਇਹ ਵੀ ਕਦੀ ਨਾ ਭੁੱਲੀਏ, ਨਿੰਦਿਆ ਹਮੇਸ਼ਾ ਉਹ ਹੀ ਕਰਦੇ ਨੇ ਜਿਨ੍ਹਾਂ ਨਾਲ ਸਾਡੀ ਜਾਣਕਾਰੀ ਹੁੰਦੀ ਹੈ। ਕਦੀ ਬਾਹਰ ਚੱਲ ਕੇ ਦੇਖੋ ਖਾਂ, ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ ਕਿ ਹਰ ਮਿੱਤਰ ਦੇ ਵਿੱਚ ਦੁਸ਼ਮਣ ਲੁਕਿਆ ਹੋਇਆ ਹੈ। ਕਦੀ ਭੁੱਲੀਏ ਨਾ, ਹਰ ਮਿੱਤਰ ਵਿੱਚ ਦੁਸ਼ਮਣ ਹੈ। ਤੇ ਜਦੋਂ ਅਸੀਂ ਨਿੰਦਿਆ ਵਾਲਾ ਪੱਖ ਲੈਂਦੇ ਹਾਂ, ਜਦੋਂ ਰੋਡ ਤੇ ਜਾਂਦੇ ਹਾਂ, ਹਜ਼ਾਰਾਂ ਬੰਦੇ ਸਾਨੂੰ ਗੱਡੀਆਂ ਵਿੱਚ ਲੰਘਦੇ ਮਿਲਦੇ ਨੇ, ਪਰਤ ਕੇ ਚਿਹਰੇ ਵੀ ਕਦੀ ਚੇਤੇ ਨਹੀਂ ਰਹਿੰਦੇ ਕਿ ਇਹ ਬੰਦੇ ਕਿਹੜੇ ਸਨ, ਕਿੱਥੋਂ ਦੇ ਰਹਿਣ ਵਾਲੇ ਸਨ, ਕਦੀ ਉਹਨਾਂ ਬਾਰੇ ਚੰਗਾ ਤੇ ਮੰਦਾ ਖਿਆਲ ਆਏ ਨਹੀਂ। ਪਰ ਜਿਸ ਬੰਦੇ ਨੂੰ ਅਸੀਂ ਜਾਣਦੇ ਹਾਂ ਨਾ ਸੱਚ ਜਾਣੋ, ਨਿੰਦਿਆ ਵੀ ਹਮੇਸ਼ਾ ਉਹਨਾਂ ਦੀ ਕੀਤੀ ਜਾਂਦੀ ਹੈ ਜਿਨ੍ਹਾਂ ਨਾਲ ਸਾਡੇ ਸੰਬੰਧ, ਜਿਹੜੇ ਸਾਡੇ ਬਰਾਬਰ ਚੱਲਦੇ ਹੋਣ। ਸਾਹਿਬ ਕਹਿੰਦੇ ਨੇ ਜੇ ਸਿੱਖੀ ਕਮਾਣੀ ਆ ਸਿੱਖਾਂ, ਬਸ ਇਸ ਰੋਗ ਤੋਂ ਬਚ ਗਿਓ ਤੇ ਸਮਝੀ ਤੇਰਾ ਭਾਂਡਾ ਪਵਿੱਤਰ। ਪਰ ਨਿੰਦਾ ਸੁਣ ਆਪ ਹਟਾਵੇ, ਦੇਖੋ ਕਰਨੀ ਤਾਂ ਦੂਰ ਦੀ ਗੱਲ, ਇੱਥੇ ਸੁਣਨ ਦੀ ਗੱਲ ਕਹੀਏ। ਕਹਿੰਦੇ ਨੇ ਪਰਾਈ ਨਿੰਦਾ ਸੁਣੇ, ਤੂੰ ਬੈਠਾ ਹੋਵੇਂ ਦੋ ਪਰਾਈ ਨਿੰਦਿਆ ਕਰਦੇ ਕੌਣ, ਤੇ ਕਿਰਪਾ ਕਰੀ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀ, ਬਗਾਨੇ ਦੀ ਨਿੰਦਿਆ ਸੁਣ ਕੇ ਵੀ ਆਪਣੇ ਆਪ ਨੂੰ ਹਟਾ। ਹੁਣ ਗੁਰੂ ਗ੍ਰੰਥ ਸਾਹਿਬ ਨੇ ਨਿੰਦਿਆ ਦੀ ਪਰਿਭਾਸ਼ਾ ਜਦੋਂ ਦਿੱਤੀ ਤੇ ਗੁਰੂ ਕੇ ਸਿੱਖੋ, ਦੇਖੋ ਇਹ ਦੋ ਚੀਜ਼ਾਂ ਸਾਨੂੰ ਡੁਲਾਉਂਦੀਆਂ ਨੇ। ਜਾਂ ਤਾਂ ਕਿਸੇ ਦੀ ਨਿੰਦਿਆ ਕਰੀਏ ਤੇ ਆਪਣਾ ਅੰਦਰ ਸੁੱਕਦਾ, ਤੇ ਜਦੋਂ ਆਪਣੀ ਨਿੰਦਿਆ ਸੁਣੀਏ ਤੇ ਉਦੋਂ ਹੀਣ ਭਾਵਨਾ ਆ ਜਾਂਦੀ ਕਿ ਲੋਕ ਮੇਰੇ ਬਾਰੇ ਕੀ ਗੱਲਾਂ ਪਿਆ ਕਰਦੇ ਨੇ। ਇਹ ਦੋਨੋਂ ਵਿਸ਼ੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇਖਣੇ ਨੇ। ਤੇ ਹਜ਼ੂਰ ਨੇ ਗੁਰਮਤ ਵਿੱਚ ਇਹਦੀ ਸੇਧ ਕੀ ਦਿੱਤੀ। ਬੇਨਤੀ ਕਰ ਰਿਹਾ ਕਿ ਨਿੰਦਿਆ ਹਕੀਕਤ ਵਿੱਚ ਬੋਲ ਕੇ ਵੀ ਨਹੀਂ ਕੀਤੀ ਜਾਂਦੀ। ਕਈ ਵਾਰੀ ਜਦੋਂ ਅਸੀਂ ਇਕੱਲੇ ਬੈਠੇ ਹੁੰਦੇ ਹਾਂ ਨਾ, ਤੇ ਉਦੋਂ ਵੀ ਨਿੰਦਿਆ ਕਰਨੀ ਹੈ। ਜੇ ਕਿਸੇ ਨੇ ਛੋਟੇ ਛੋਟੇ ਵਿਸ਼ੇ ਪੜ੍ਹਨੇ ਹੋਣ, ਗ੍ਰੰਥੀ, ਗੁਰਦੁਆਰਾ, ਕੀਰਤਨ, ਕਥਾ, ਨਿੰਦਿਆ, ਨੁਕਤਾ ਚੁਨੀ, ਪ੍ਰਬੰਧਕ, ਇਹ ਸਾਰੀਆਂ ਚੀਜ਼ਾਂ ਪੜ੍ਹਨੀਆਂ ਹੋਣ, ਕਈ ਦਹਾਕੇ ਪਹਿਲਾਂ ਭਾਈ ਵੀਰ ਸਿੰਘ ਹੋਣਾ ਨੇ ਕਿਤਾਬ ਲਿਖੀ ਸੀ ਅਮਰ ਲੇਖ, ਉਹਨਾਂ ਦੇ ਲੇਖ ਛਪੇ ਸਨ, ਤੇ ਉਹ ਅਮਰ ਲੇਖ ਪੁਸਤਕ ਵਾਕਈ ਪੜ੍ਹਨ ਵਾਲੀ ਹੈ। ਉਹਨਾਂ ਨੇ ਵੀ ਇਸ ਗੱਲ ਨੂੰ ਬੜੇ ਪਿਆਰੇ ਢੰਗ ਨਾਲ ਬਿਆਨ ਕੀਤਾ। ਉਹ ਕਹਿੰਦੇ ਨੇ ਨਿੰਦਿਆ ਕਈ ਵਾਰੀ ਬੋਲ ਕੇ ਨਹੀਂ, ਕਈ ਵਾਰੀ ਅਸੀਂ ਆਪਣੇ ਘਰ ਬੈਠੇ ਇਕੱਲੇ ਵੀ ਨਿੰਦਿਆ ਵਾਲਾ ਕੰਮ ਕਰ ਜਾਂਦੇ ਹਾਂ। ਉਹ ਜੀ ਕਿਵੇਂ? ਉਹਨਾਂ ਬਾਣੀ ਵਿੱਚੋਂ ਇੱਕ ਪ੍ਰਮਾਣ ਦਿੱਤਾ ਸੀ, ਕਹਿੰਦੇ ਨੇ ਅਸੀਂ ਇੰਤਜ਼ਾਰ ਕਰਨੇ ਹਾਂ ਕਿ ਜਿਸ ਬੰਦੇ ਨਾਲ ਮੇਰੀ ਲੱਗਦੀ ਹੈ। ਮੈਂ ਸਿਰਫ ਉਦਾਹਰਣ ਦੇ ਰਿਹਾ ਵਾਂ, ਕਿਉਂਕਿ ਅਸੀਂ ਜ਼ਿੰਦਗੀ ਵਿੱਚ ਸਿੱਖੀ ਕਮਾਣੀ ਹੈ ਕੇਵਲ ਸਟੇਜ ਤੇ ਕਹਿਣ ਲਈ ਨਹੀਂ, ਬਾਹਰ ਵਿਚਰਨਾ ਹੈ। ਕਹਿੰਦੇ ਨੇ ਅਸੀਂ ਕਿਸੇ ਦਾ ਕੰਮ ਚੱਲਦਾ ਹੈ, ਉਹਦੇ ਘਰ ਉਹਨੂੰ ਵਧਾਈ ਵੀ ਦੇਣ ਜਾਂਦੇ ਹਾਂ, ਉਹ ਮਹੂਰਤ ਕਰੇ, ਉਹਦਾ ਬੱਚਾ ਤਲੀਮ ਲੈ, ਕੋਈ ਵੀ ਉਹਨੂੰ ਰੱਬ ਤਰੱਕੀ ਦੇ, ਅਸੀਂ ਕਹਿੰਦੇ ਹਾਂ ਉਹਨੂੰ ਵਧਾਈ ਵੀ ਦਿੰਦੇ ਹਾਂ, ਬੜੀ ਰੱਬ ਦੀ ਮਿਹਰ ਹੈ। ਪਰ ਘਰ ਆ ਕੇ ਇਸ ਇੰਤਜ਼ਾਰ ਵਿੱਚ ਬੈਠੇ ਹੁੰਦੇ ਹਾਂ ਕਿ ਕਿੱਦਣ ਉਹਦਾ ਪਾਸਾ ਪੁੱਠਾ ਪਏ ਤੇ ਸਾਨੂੰ ਖਬਰ ਮਿਲੇ। ਆਪਣੇ ਅੰਦਰੇ ਅੰਦਰ ਪ੍ਰਸੰਨ ਹੁੰਦੇ ਹਾਂ। ਤੇ ਭਾਈ ਸਾਹਿਬ ਕਹਿੰਦੇ ਨੇ ਜਦੋਂ ਕਿਸੇ ਨੂੰ ਨੁਕਸ ਦੇਖੇ, ਕਿਸੇ ਦਾ ਨੁਕਸਾਨ ਦੇਖੇ, ਆਪਣੇ ਘਰ ਬੈਠਾ ਤੂੰ ਖੁਸ਼ ਹੋਈ ਜਾਏ ਤੇ ਉੱਤੋਂ ਜਾ ਕੇ ਅਫਸੋਸ ਕਰੇ, ਸੱਚ ਜਾਣੀ ਇਹ ਵੀ ਅੰਦਰ ਦੀ ਨਿੰਦਿਆ ਹੀ, ਇਹ ਤੇਰੇ ਅੰਦਰ ਨੂੰ ਟਿਕਣ ਨਹੀਂ ਤਾਂ ਹੈਗੀ, ਅੰਦਰ ਤਾਂ ਮਲੀਨ ਹੈ ਨਾ। ਉਹਨਾਂ ਨੇ ਸ਼ਬਦ ਫਿਰ ਵਰਤੇ ਨੇ, ਫਿਰ ਨਿੰਦਕ ਦੀ ਜ਼ਿੰਦਗੀ ਜੀਵਨ ਕਿਵੇਂ ਡਿੱਗਦਾ ਹੈ। ਦੇਖੋ ਜਦੋਂ ਬੰਦਾ ਜੀਵਨ ਵਾਲਾ ਨਿੰਦਲ ਵਾ ਨਿੰਦਿਆ ਵਾਲੇ ਪਾਸੇ ਪਏ, ਕਹਿੰਦੇ ਨੇ ਜਿਵੇਂ ਕਲਰ ਦੀ ਮਿੱਟੀ ਦੀ ਬਣੀ ਹੋਈ ਕੰਧ ਐਸਤਾ ਢਹਿ ਜਾਂਦੀ ਏ। ਇੱਕ ਦੀ ਨਿੰਦਿਆ ਕਰਦਿਆਂ, ਦੋ ਦੀ ਨਿੰਦਿਆ ਕਰਦਿਆਂ, ਇੱਕ ਦਿਨ ਬੰਦੇ ਦਾ ਕੀਮਤੀ ਜੀਵਨ ਵੀ ਢਹਿ ਕੇ ਮਿੱਟੀ ਵਿੱਚ ਰਾਖ ਹੋ ਜਾਂਦਾ। ਭਾਈ ਸਾਹਿਬ ਨੇ ਜਿਹੜੇ ਸ਼ਬਦ ਕਹਿ, ਮੇਰੇ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਕਹਿਣ ਲੱਗੇ, ਨਿੰਦਕ ਐਸੇ ਹੀ ਚਰ ਪਰੀ ਹੈ, ਇਹ ਨਿਸ਼ਾਨੀ ਸੁਣੋ ਤੂੰ ਭਾਈ ਜੋ ਕਾਲਰ ਹੈ ਭੀਤ ਗਿਰੀ ਹੈ। ਕਹਿੰਦੇ ਨੇ ਇਹ ਉਹਦੇ ਚਿੰਨ੍ਹ ਨੇ ਕਿ ਜਦੋਂ ਕਲਰ ਦੀ ਮਿੱਟੀ ਦੀ ਬਣੀ ਕੋਈ ਕੰਧ ਡਿੱਗਦੀ ਹੈ, ਇਸ ਤਰ੍ਹਾਂ ਉਹਦਾ ਜੀਵਨ ਡਿੱਗਦਾ। ਇਹ ਨਿਸ਼ਾਨੀ ਸੁਣੋ ਤੂੰ ਭਾਈ ਜੋ ਕਾਲਰ ਭੀਤ ਗਿਰੀ ਹੈ, ਜੋ ਦੇਖੈ ਸ਼ਿਦਰ ਤੋ ਨਿੰਦਕ ਉਹ ਮਾਂ ਹੈ। ਸ਼ਿਦਰ ਦਾ ਅਰਥ ਦੇਖੋ ਬੋਲਣਾ ਨਹੀਂ, ਇੱਥੇ ਦੇਖਣ ਦੀ ਗੱਲ, ਕਿਸੇ ਦੇ ਔਗਣ ਨੂੰ ਤੱਕਿਆ, ਕਿਸੇ ਦੇ ਬਰਬਾਦੀ ਨੂੰ ਤੱਕਿਆ ਤੇ ਮਨ ਵਿੱਚ ਖੁਸ਼ ਹੋਣਾ, ਬੜਾ ਭੂਤਿਆ ਪਿਆ ਸੀ, ਹੁਣ ਰੱਬ ਨੇ ਬੜੇ ਟਿਕਾਣੇ ਤੇ ਲਿਆਂਦਾ। ਕਹਿਣ ਲੱਗੇ ਤੈਨੂੰ ਕੋਈ ਹੱਕ ਨਹੀਂ ਇਹ ਜੱਜਮੈਂਟ ਦੇਣ ਦਾ, ਹੋ ਸਕਦਾ ਕੱਲ ਤੂੰ ਇਦੋਂ ਵੀ ਥੱਲੇ ਡਿੱਗ ਪਾ। ਸਾਹਿਬ ਕਹਿੰਦੇ ਨੇ ਇਹ ਵੀ ਇੱਕ ਨਿੰਦਿਆ। ਗੁਰਸਿੱਖ ਵਾਹਿਗੁਰੂ, ਮੈਂ ਤਾਂ ਬੇਨਤੀ ਰਾਮ ਵਿੱਚ ਕੀਤੀ ਸੀ, ਉੱਚੀ ਬੜੀ ਗੱਲ ਏ, ਮੂੰਹ ਛੋਟੇ ਨੇ ਕਮਾਈਆਂ ਇੰਨੀਆਂ ਨਹੀਂ। ਕਹਿਣ ਲੱਗੇ ਜੋ ਦੇਖੈ ਸ਼ਿਦਰ ਤੋ ਨਿੰਦਕ ਉਮਾ ਹੈ, ਭਲੋ ਦੇਖ ਦੁੱਖ ਭਰੀ ਹੈ, ਆਠ ਪੈਰ ਚਿਤਵੈ ਨਹੀਂ ਪਹੁੰਚੇ, ਬੁਰਾ ਚਿਤਵਤ ਚਿਤਵਤ ਮਰੀ ਹੈ, ਬੁਰਾ ਚਿਤਵਣਾ ਵੀ ਹੀ ਇੱਕ ਨਿੰਦਿਆ ਦਾ ਪੱਖ ਹੈ। ਭਾਈ ਸਾਹਿਬ ਨੇ ਜਿਹੜੇ ਸ਼ਬਦ ਕਹਿ, ਸਿੱਖ ਹੋਵੇ ਜਿਹਨੇ ਪਰਾਈ ਨਿੰਦਿਆ ਛੱਡ ਦਿੱਤੀ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ। ਦੇਖੋ ਜਿਹਨਾਂ ਭਗਤਾਂ ਦੀ ਨਿੰਦਿਆ ਹੋਈ ਤੇ ਉਹਨਾਂ ਨੂੰ ਸਮਾਜ ਨੇ ਟਿਕਣ ਤੇ ਨਹੀਂ ਦਿੱਤਾ। ਹੁਣ ਮੈਂ ਆਰੰਭ ਵਿੱਚ ਬੇਨਤੀ ਕੀਤੀ, ਜਦੋਂ ਕਿਸੇ ਦੀ ਨਿੰਦਿਆ ਕਰੀਏ ਉਦੋਂ ਵੀ ਮਲੀਨਤਾ ਹੁੰਦੀ ਹੈ, ਤੇ ਜਦੋਂ ਕੋਈ ਸਾਡੀ ਨਿੰਦਿਆ ਕਰੇ ਨਾ ਉਦੋਂ ਵੀ ਚਿਹਰੇ ਦਾ ਰੰਗ ਪਲਟ ਜਾਂਦਾ ਹੈ। ਮੇਰੇ ਬਾਰੇ ਇਹ ਕਿਵੇਂ ਕੋਈ ਕਹਿ ਜਾਏ? ਹਜ਼ੂਰ ਕਹਿੰਦੇ ਨੇ ਅਸਲ ਵਿੱਚ ਸੱਚ ਜਾਣੀ ਉਦੋਂ ਵੀ ਖੌਮੇ ਨੂੰ ਅੰਦਰੋਂ ਸੱਤ ਵੱਜਦੀ, ਕਿਉਂਕਿ ਤੂੰ ਆਪਣੀ ਹਸਤੀ ਬਣਾਈ ਬੈਠਾ ਕਿ ਮੈਂ ਬਹੁਤ ਖੁਸ਼ ਹਾਂ, ਤੇ ਜਦੋਂ ਕੋਈ ਤੇਰੇ ਜੀਵਨ ਬਾਰੇ ਕਹਿ ਮਣਾ ਉਦੋਂ ਤੈਨੂੰ ਬਹੁਤ ਗੁੱਸਾ ਲੱਗਦਾ। ਸਾਹਿਬ ਕਹਿੰਦੇ ਨੇ ਪਰ ਇਸ ਗੱਲ ਚੇਤੇ ਰੱਖੀ, ਇੱਥੇ ਜੇ ਤੂੰ ਸੱਚ ਦੇ ਮਾਰਗ ਤੇ ਚੱਲ ਕੇ ਸਿੱਖੀ ਕਮਾਣ ਤੁਰਿਆ ਤੇ ਦੇਖ ਇੱਥੇ ਗੁਰੂਆਂ ਨੂੰ ਵੀ ਕਿਸੇ ਨੇ ਬਖਸ਼ਿਆ ਨਹੀਂ, ਇੱਥੇ ਭਗਤਾਂ ਨੂੰ ਕਿਸੇ ਨੇ ਬਖਸ਼ਿਆ ਨਹੀਂ, ਇੱਥੇ ਕਰਨੀ ਵਾਲਿਆਂ ਤੇ ਲੋਕਾਂ ਨੇ ਬਹੁਤ ਚਿੱਕੜ ਸੱਟੇ ਨੇ, ਜੇ ਤੂੰ ਆਪਣੀ ਮੰਜ਼ਿਲ ਮਿੱਥ ਕੇ ਤੁਰੇਗਾ ਨਾ। ਭਾਈ ਮਰਦਾਨੇ ਨੇ ਇੱਕ ਦਿਨ ਬਚਨ ਕਿਹਾ ਸੀ, ਮੇਰੇ ਗੁਰੂ ਨਾਨਕ ਸਾਹਿਬ ਜੀ ਬਾਰੇ ਜਨਮ ਸਾਖੀ ਵਿੱਚ ਹੈ, ਇੱਕ ਦਿਨ ਤੁਰੇ ਜਾਂਦੇ ਨੇ ਤੇ ਭਾਈ ਮਰਦਾਨਾ ਜੀ ਬਹੁਤ ਮਾਯੂਸ ਜਿਹਾ ਹੋ ਗਏ। ਇਹ ਗੱਲ ਵਾਕਈ ਸੁਣਨ ਵਾਲੀ ਮਾਯੂਸ ਹੋਏ। ਹਜ਼ੂਰ ਨੇ ਪਰਤ ਕੇ ਪੁੱਛਿਆ ਮਰਦਾਨੇ ਨੂੰ ਕਿ ਭਾਈ ਮਰਦਾਨਾ ਜੀ ਕੀ ਕਾਰਨ ਅੱਜ ਤੁਸੀਂ ਮਾਯੂਸ ਕਿਉਂ ਹੋ? ਅੱਜ ਤੁਸੀਂ ਖੁੱਲ ਕੇ ਬੋਲਦੇ ਨਹੀਂ ਪਏ, ਅੱਜ ਤੁਹਾਡੇ ਚਿਹਰੇ ਉੱਤੇ ਕੋਈ ਘਬਰਾਹਟ ਜੀ ਝਲਕਦੀ ਪਈ ਹੈ। ਕਹਿੰਦੇ ਨੇ ਜਦੋਂ ਹਜ਼ੂਰ ਨੇ ਪੁੱਛਿਆ ਤੇ ਬੋਲੇ ਕੋਈ ਨਹੀਂ। ਦੂਜੀ ਵਾਰੀ ਫਿਰ ਪੁੱਛਿਆ, ਕਹਿਣ ਲੱਗੇ ਮਰਦਾਨਾ ਜੀ ਨੂੰ ਭਾਈ ਸਾਹਿਬ ਨੂੰ ਕਿ ਕੀ ਕਾਰਨ ਅੱਜ ਮਾਯੂਸੀ ਦਾ? ਤੇ ਨੀਵੀਂ ਪਾ ਕੇ ਕਹਿੰਦੇ ਨੇ ਬਾਬਾ ਜੀ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਨੂੰ ਕੋਈ ਡੂਮ ਕਹਿ ਲੈ, ਮੈਨੂੰ ਭਾਵੇਂ ਕੋਈ ਨੀਚ ਕਹਿ ਲੈ, ਪਰ ਪਤਾ ਨਹੀਂ ਅੱਜ ਮੇਰੇ ਮਨ ਨੂੰ ਇੰਨਾ ਦੁੱਖ ਲੱਗਿਆ। ਮੈਂ ਪਿੰਡ ਵਿੱਚ ਗਿਆ ਵਾਂ ਤੇ ਲੋਕ ਕਹਿੰਦੇ ਨੇ ਇਹ ਕੁਰਾਈਏ ਦਾ ਡੂਮ ਆ ਗਿਆ। ਦੇਖੋ ਸ਼ਬਦ ਕੀ ਸਨ, ਬਾਬਾ ਜੀ ਤੁਹਾਡੇ ਵੀ ਸ਼ਬਦ ਵਰਤੇ ਨੇ, ਇਹ ਕੁਰਾਈਏ ਦਾ ਡੂਮ ਆ ਗਿਆ ਹੈ, ਬਸ ਮੈਨੂੰ ਜੋ ਮਰਜ਼ੀ ਕੋਈ ਕਹਿ ਲੈ, ਤੁਹਾਨੂੰ ਕੋਈ ਕਹਿੰਦਾ ਤੇ ਮੇਰੇ ਤੋਂ ਜਰਿਆ ਨਹੀਂ ਜਾਂਦਾ। ਹੱਸ ਕੇ ਕਹਿੰਦੇ ਨੇ ਵੇ ਮਰਦਾਨਿਆਂ ਆਪਣੀ ਮੰਜ਼ਿਲ ਬਹੁਤ ਦੂਰ ਹੈ, ਆਪਾਂ ਰੁਕ ਗਏ ਤੇ ਮੰਜ਼ਿਲ ਤੇ ਨਹੀਂ ਪਹੁੰਚਾਂਗੇ, ਕਿੰਨਿਆਂ ਕੁ ਦੇ ਨਾਲ ਆਪਾਂ ਆਡਾ ਲਾ ਕੇ ਇਹਨਾਂ ਨੂੰ ਨਿਬੜਾਂਗੇ। ਦੇਖ ਉੱਥੇ ਸ਼ਬਦ ਕੀ ਕਹਿ, ਕਹਿਣ ਲੱਗੇ ਅੱਜ ਜਿਸ ਜ਼ਬਾਨ ਨਾਲ ਲੋਕ ਤੈਨੂੰ ਕੁਰਾਈਏ ਦਾ ਡੂਮ ਕਹਿੰਦੇ ਨੇ, ਆਪਣੇ ਇਮਾਨ ਨੂੰ ਆਪਾਂ ਕਾਇਮ ਰੱਖੀਏ, ਜ਼ਬਾਨਾਂ ਬਦਲਦਿਆਂ ਦੇਰੀ ਕੋਈ ਨਹੀਂ ਲੱਗਦੀ ਹੁੰਦੀ। ਇਮਾਨ ਕਾਇਮ ਰੱਖੋ ਤੇ ਜ਼ਬਾਨ ਬਦਲੇਗੀ, ਤੇ ਸੱਚ ਜਾਣੋ ਜੇ ਆਪਣੇ ਇਮਾਨ ਕੋਈ ਨਹੀਂ ਤੇ ਲੋਕਾਂ ਦੀਆਂ ਜ਼ਬਾਨਾਂ ਤੇ ਫਿਰ ਉਸੇ ਤਰ੍ਹਾਂ ਚੱਲਣੀਆਂ ਨਾ। ਕਿ ਗੁਰੂ ਸਾਹਿਬਾਨਾਂ ਨੂੰ ਲੋਕਾਂ ਬਖਸ਼ਿਆ, ਮੇਰੇ ਬਾਬੇ ਨੂੰ ਲੋਕਾਂ ਕਿਹਾ ਕੋਈ ਆਖ ਹੈ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖ ਹੈ ਆਦਮੀ ਨਾਨਕ ਵਿਚਾਰਾ। ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਉਹ ਕਹਿੰਦੇ ਨੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਉਹਨਾਂ ਤੇ ਡੰਕੇ ਦੀ ਚੋਟ ਤੇ ਕਿਹਾ, ਜਦੋਂ ਲੋਕਾਂ ਕਿਹਾ ਤੁਹਾਨੂੰ ਲੋਕ ਬਹੁਤ ਭੈੜਾ ਕਹਿੰਦੇ ਨੇ, ਉਸ ਮਹਾਂਪੁਰਸ਼ ਨੇ ਕਿਹਾ ਕਬੀਰ ਲੋਕ ਕਹਿ ਨਿੰਦਾ ਬੱਪੜਾ, ਜੇ ਮਨ ਨਾਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਕਿ ਨਾਮਦੇਵ ਨੂੰ ਨਿੰਦਿਆ ਨਹੀਂ, ਉਹਨਾਂ ਦਾ ਇੱਕ ਪ੍ਰਮਾਣ ਕੱਲ ਅਰਜ਼ ਕੀਤਾ ਸੀ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ। ਕਹਿਣ ਲੱਗੇ ਬਾਦ ਵਿਵਾਦ ਕਾਹੋਂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ, ਅਬ ਜੀ ਜਾਨ ਐਸੇ ਬਣ ਆਈ, ਮਿਲੋ ਗੋਪਾਲ ਨਿਸ਼ਾਨ ਬਜਾਈ, ਉਸਤਤ ਨਿੰਦਾ ਕਰੇ ਨਰ ਕੋਈ, ਨਾਮੈ ਸ੍ਰੀ ਰੰਗ ਭੇਟਲ ਸੋਈ। ਕਹਿੰਦੇ ਨੇ ਜਿੰਨੀ ਦੇਰ ਤੱਕ ਇਹ ਨਿੰਦਦੇ ਨੇ ਮੈਂ ਸਾਈਂ ਦੀ ਯਾਦ ਵੀ ਜੁੜ ਜਾਂਦਾ ਵਾਂ। ਕੀ ਗੁਰੂ ਰਾਮਦਾਸ ਜੀ ਦੀ ਲੋਕਾਂ ਨਿੰਦਿਆ ਨਹੀਂ ਕੀਤੀ? ਉਹਨਾਂ ਦੇ ਆਪਣੇ ਘਰ ਦੇ ਲੋਕਾਂ ਨੇ ਕਿਹਾ ਸੀ, ਕਹਿਣ ਲੱਗੇ ਪਿੱਟ ਕੇ ਮਰੇ ਸਦਨ ਕੋ ਤਿਆਗਾ, ਘਰ ਸੁਸਰਾਰ ਵਸਿਓ ਨਿਰਭਾਗਾ, ਇਸ ਨੇ ਤੋ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੂੰ ਚਿਤਾਈ। ਉਹਨਾਂ ਨੂੰ ਗੁਰੂ ਘਰ ਵਿੱਚ ਸੇਵਾ ਕਰਦਿਆਂ ਦੇਖ ਕੇ ਆਪਣੀ ਬਰਾਦਰੀ ਦੇ ਲੋਕਾਂ ਨੇ ਸ਼ਬਦ ਕਹਿ ਦਿੱਤੇ ਕਿ ਚੰਗਾ ਸੀ ਕਿ ਪਿਤਾ ਤੇ ਮਾਂ ਦੀ ਮੌਤ ਤੋਂ ਬਾਅਦ ਤੂੰ ਵੀ ਚਲਾਣਾ ਕਰ ਦਿੰਦੋ, ਅੱਜ ਸਾਡੀ ਕੁੱਲ ਮਿੱਟੀ ਵਿੱਚ ਰੋਲ ਦਿੱਤੀ। ਤੇ ਮੇਰੇ ਗੁਰੂ ਰਾਮਦਾਸ ਨੇ ਸੁਣ ਕੇ ਨਾ ਗੁਰੂ ਬਣ ਕੇ ਇੱਕੋ ਗੱਲ ਸਮਝਾਈ, ਜੇ ਸਿੱਖੀ ਕਮਾਣ ਤੁਰਿਆ ਨਾ ਤਾਂ ਕਿਸੇ ਦੀ ਨਿੰਦਿਆ ਕਰੀ, ਤੂੰ ਮਾਰਗ ਤੇ ਜ਼ਰੂਰ ਚੱਲਦਾ ਹੋਵੇਂ, ਤੇ ਜਦੋਂ ਕੋਈ ਤੇਰੀ ਕਰੇ تے پرواہ کوئی نہ کری کیونکہ ایمان تے رہے گا تے لوکاں دیاں زباناں ضرور بدل گیا۔ تائیں گرو رام داس جی نے کہا اب ہم چلی ٹھاکر پہ ہار، جب ہم شرن پربھو کی آئی راکھ پربھو پاویں مار۔ کہنے لگے کوئی پلا کہو پاویں برا کہو، ہم تن دیو گھٹار اس تو پہلا بچنا لوکن کی چترائی اپما، تے بے سنتر جار کوئی پلا کہو پاویں برا کہو ہم تن دیو ہے تاں۔ دیکھو سکھ اونو کنی کو داتے نے میر کی تھی، ایک بار عرض کی تھی سی کہ پائی سنتوک سنگھ ورگا سجن دیکھو کنے پرے پانڈے ہونے نے سکھ، جڑے کسے دے اوگن کی چتار نے او دے اوگنا تے پردے پانی، تے سکھ ہے ہی پردے پان والا، سکھ کدی بھی کسے بھی پت نہیں جے اچھال دا ہوندا۔ ہاں یہ گل کدی بھلیکے وچ نہ رکھیے کہ شاید میں جا ہور کوئی، او سکھ جڑا گرو گرنتھ صاحب دے شبد وچوں پیدا ہوئے، او سکھ جڑا گرو دی سکھی نوں اندروں کماندا پیا۔ کیسل پت راجا ادے سنگھ دے کول نے بھائی سنتوک سنگھ انہاں ورگا ودوان اس علاقے وچ کی پورے ہندوستان وچ اس ویلے ایڈا وڈا کوی کوئی نہیں۔ اج خبر ملی بھی ایک سکھاں وچ بھی کوی ہے تے او ہے بھی نیویں ذات دا، انہاں نوں لوک شیمبا کہندے سن۔ کہنے لگے وہ نیمی کل دا کبھی کیوں ہو سکتا ہے، پنڈت ایک ودوان آیا اپنے چیلے لے کے تے کیسل پت راجا ادے سنگھ نو کہندا ہے کہ میں تواڈے نال جڑا سکھ کبھی تواڈا اودے نال چرچا کرنی چاہنا تے کرنی بھرے دربار وچ۔ انہاں نے کہا بھائی صاحب چرچا بہت گھٹ کر دے دیو، وہ اپنا گرو اتہاس لکھ دے نے مگن نے اپنے کام وچ۔ کہندا نہیں ودیا دا حق سانو، اے کیویں ہو سکدا ہے کہ نیمی ذات وچ بھی کوئی ودوان ہو سکے؟ انہاں کہا جی ضرور چرچا ہوئے گی۔ بھائی صاحب بھائی سنتوک سنگھ تک خبر گئی تے جدو بھائی صاحب نو پتا لگا کہن لگے چرچا تو پہلا ایک واری پنڈت جی مینو ملا دیو۔ شام دے ویلے بھائی صاحب دی حویلی کیتھل وچ ہن تاں ویران ہو گئی، کنے سامبھنی سی ٹیر لگے نے کوڑیاں دے، کسے نے سامبھی کوئی نہیں اس مہان ودوان دی یادگار۔ بڑھیا پنڈ سی جمنا نگر نیڑے، کنے سانبیا کمیٹیاں بنیاں، سب کچھ کٹھے ہوئے سمیٹیا گیا۔ اوتھے بھائی صاحب دی حویلی وچ گئے، بھائی سنتوک سنگھ نے بڑا مان کیتا انہاں دا، اٹھ کے عزت دتی تے جدوں گلاں باتاں پنڈت نال کیتیاں نا تے بھائی صاحب سمجھ گئے بھی اس بندے دے پلے کچھ وی نہیں، میرے پائے دی یہ گل نہیں کر سکدا۔ اوتھے کہن لگے پنڈت جی تہاڈا دھنواد، تسی آئے ہو پر میں ایک بینتی کراں آپاں کل نوں نہ چرچا نہ کریے۔ سونے دے کنگن سن بڑے قیمتی، وہ لا کے دتے، کچھ موہراں دتیاں، اپنے والوں قیمتی تسا دتا تے نال خط جوڑ کے کیا پنڈت جی آپاں کل نوں چرچا نہیں کرنی۔ پنڈت جی واپس آئے من دے خومے نے کیا بھی تیرے تو ڈر گئے، تینوں رشوت دتی ہے۔ راجے کو لا کے کہندا آخر ودوتا تے ودوتا ہی ہندی ہے، آ دیکھو نے سونے دے کنگن پیسے تے تسا مینوں دتا ہے، وہ چرچا کرن تو ڈر گئے۔ ہن کیسل پت راجا ادے سنگھ نوں بڑا من وچ لگا بھی ساڈا ودوان پنڈت کوی سنتوک سنگھ ایڈا ودوان پنڈت شبد وچ کر کے ورتیا، انہیں اپنے آپ نوں وی سوتے۔ کہن لگے وہ کیویں گل من گئے بھی انہاں نے رشوت کیویں دے دتی؟ آپ چل کے حویلی وچ گئے، کہن لگے بھائی صاحب جی کی گل، جے تسی چرچا نہیں سی کرنی تا اونج کہہ دیو کہ سونے دے کنگن روپیہ تے تسا دتا اے دے نال اپنی کھیتی ہوئی ہے۔ بھائی صاحب کہندے ہویا کی؟ کہندے پنڈت نے آ کے دربار وچ کہیا کچھ بندیاں وچ پتونتیاں وچ کہ کبھی سنتوک سنگھ ہار گئے، انہیں اپنے آپ دے بچا لئی مینوں روپیے دتے۔ بھائی صاحب ہس پئے، کہن لگے گل اصل وچ اے نہیں، میں سکھ ہاں تے میں سکھی نو پہلا کمانا چاہنا، اپنی قومے میں پیچھے رکھنی چاہنا۔ کہن لگے چلو بھری سبھا وچ سویرے چرچا ہوے گی۔ کبھی سنتوک سنگھ سویرے دربار وچ گئے جی، باہنا انہوں دا بالکل سادہ، سر تے چھوٹی کیسکی، ایک گل وچ چوڑا، تیڑ کشہرا۔ جدو تے بھری سبھا وچ کبھی سنتوک سنگھ بولے، پنڈت نو کہندے نے منٹ پنج نہیں لگے، اے چت کر کے رکھ دتا۔ تے جدو پنڈت پنجاں ستاں منٹاں وچ ہار گیا، کیونکہ گل اگاں چرچا تاں چلنی سی، کنا چنگا ہوندا جے کتے او چرچا سامبھ کے رکھی ہوندی، چرچا کس وشے تے ہوئی سی؟ گیانی دت سنگھ تے دیانند دی چرچا ہوئی ہے۔ ਬਹੁਤ ਘੱਟ ਨੇ ਜਿਨ੍ਹਾਂ ਨੇ ਚਰਚਾ ਪੜ੍ਹੀ ਹੋਣੀ ਹੈ ਤੇ ਬੜੀ ਸਵਾਦੀ। ਤਿੰਨ ਵਾਰੀ ਚਰਚਾ ਹੋਈ ਤੇ ਗਿਆਨੀ ਦਿੱਤ ਸਿੰਘ ਹੋਰਾਂ ਨੇ ਸਿਰੇ ਗੱਲ ਲਾ ਦਿੱਤੀ। ਉਸ ਗਿਆਨੀ ਦਿੱਤ ਸਿੰਘ ਦੀ ਤਰ੍ਹਾਂ ਜੇ ਕਿਤੇ ਵੀ ਚਰਚਾ ਹੁੰਦੀ। ਖੈਰ ਜਦੋਂ ਕਵੀ ਜੀ ਜਿੱਤ ਗਏ ਤੇ ਕਹਿੰਦੇ ਨੇ ਉਸ ਵੇਲੇ ਉਹਨਾਂ ਭਰੀ ਸਭਾ ਵਿੱਚ ਕਿਹਾ, ਕਹਿੰਦੇ ਨੇ ਅਫਸੋਸ ਮੈਂ ਇਕੱਲਾ ਵਿਦਵਾਨ ਨਹੀਂ, ਵਿਦਿਆ ਤਾਂ ਮੇਰੇ ਦਾਤੇ ਦੀ ਦਿੱਤੀ ਕੋਈ ਦਾਤ ਹੈ ਸੰਗਤਾਂ ਦੀ ਸੇਵਾ ਕਰਨ ਲਈ। ਇਹ ਗੱਲ ਚੇਤੇ ਰੱਖੋ, ਮੈਂ ਪਹਿਲਾਂ ਸਿੱਖ ਹਾਂ, ਮੈਂ ਕੱਲ ਹੀ ਪਤਾ ਕਰ ਲਿਆ ਸੀ ਕਿੰਨੇ ਕੁ ਪਾਣੀ ਜੋਗਾ। ਮੈਂ ਨਹੀਂ ਸਾਂ ਚਾਹੁੰਦਾ ਕਿ ਭਰੀ ਚਰਚਾ ਵਿੱਚ ਇਹਦੀ ਖੋਟੀ ਹੋਵੇ ਤੇ ਮੇਰੀ ਖੌਮੇ ਨੂੰ ਪੱਠੇ ਪੈਣ। ਮੈਂ ਚਾਹੁੰਦਾ ਸਾਂ ਇਹ ਵੀ ਭਰਿਆ ਚਲਾ ਜਾਏ ਤੇ ਮੈਂ ਵੀ ਚੁੱਪ ਕਰਕੇ ਘਰ ਬੈਠਾ। ਦੇਖੋ ਸਿੱਖ ਦਾ ਜੀਵਨ ਇਹ ਵੇ ਸਿੱਖੀ। ਕਹਿੰਦੇ ਨੇ ਪਰਾਈ ਨਿੰਦਿਆ ਪਰਾਈ ਖੌਮੇ ਤੋਂ ਬਚ ਕੇ। ਗੁਰੂ ਸਾਹਿਬ ਕਹਿੰਦੇ ਨੇ ਜਿੰਨੇ ਸਿੱਖੀ ਕਮਾਣੀ ਏ ਜਿੱਥੇ ਉਹਨੇ ਪਰ ਤਨ ਪਰ ਧਨ ਤੋਂ ਬਚਣੇ ਉੱਥੇ ਪਰਾਈ ਨਿੰਦਿਆ ਤੋਂ ਬਚੇ। ਤੇ ਹੁੰਦਾ ਕੀ ਏ, ਨਿੰਦਕ ਬੰਦਾ ਉਹਦੇ ਅੰਦਰ ਕਦੀ ਟਿਕਾ ਨਹੀਂ ਹੁੰਦਾ। ਭਾਵੇਂ ਬਾਹਰੋਂ ਅਸੀਂ ਕਹੀ ਜਾਈਏ ਸਿੱਖ, ਨਿੰਦਕ ਬੰਦਾ ਕਥਾ ਕੀਰਤਨ ਸੁਣਦਿਆਂ ਵੀ ਕਦੀ ਨਹੀਂ ਜੇ ਟਿਕ ਸਕਦਾ। ਇਹਦਾ ਕਾਰਨ ਪਤਾ ਕੀ ਏ, ਮਕਾਨ ਜਿੰਨਾ ਮਰਜ਼ੀ ਕੀਮਤੀ ਬਣਾ ਦਿਓ ਕੀੜੀ ਨੇ ਹਮੇਸ਼ਾ ਇਹ ਦੇਖਣਾ ਸੁਰਾਖ ਕਿੱਥੇ ਨੇ। ਤੇ ਅੱਜ ਕੱਲ੍ਹ ਸਾਡੇ ਵਿੱਚ ਇਹ ਬਹੁਤਾਤ ਹੋ ਗਈ ਏ ਕਿ ਅਸੀਂ ਉਤਰਦਿਆਂ ਸਾਰ ਇਹ ਨਹੀਂ ਦੇਖਣਾ। ਇਹ ਖਿਮਾ ਕਰਿਓ, ਕਹਿਣਾ ਬਹੁਤ ਸੌਖਾ ਹੈ। ਉਦਣ ਵੀ ਅਰਜ਼ ਕੀਤੀ ਸੀ, ਤਰਕ ਕਰਨਾ ਕਟਾਕਸ਼ ਕਰਨਾ ਬਿਲਕੁਲ ਸੌਖਾ ਹੈ। ਇੱਥੇ 10 ਮਿੰਟ ਹੱਥ ਜੋੜ ਕੇ ਇੱਕ ਵਿਸ਼ੇ ਤੇ ਕੋਈ ਬੋਲ ਹੀ ਜਾਏ ਜਿਹੜਾ ਤਰਕ ਕਰਦਾ, ਸਵਾਦ ਤਾਂ ਹੈ ਕੋਈ ਗੱਲ ਸਿੱਧ ਕਰਕੇ ਦੱਸੇ, ਇਹ ਗੱਲ ਵੱਖਰੀ ਵੀ ਉਤਰਦਿਆਂ ਸਾਰ ਹਰ ਬੰਦੇ ਦੀ ਪੱਤ ਲਾ ਕੇ ਹੱਥ ਵਿੱਚ ਪੜਾ ਦੇਣੀ, ਇਹ ਸਿੱਖੀ ਨਹੀਂ ਹੁੰਦੀ, ਇਹ ਸਿੱਖੀ ਵਾਲਾ ਗੁਣ ਨਹੀਂ ਹੈਗਾ। ਸਾਹਿਬ ਕਿਰਪਾਲੂ ਜੀ ਨੇ ਬਚਨ ਕੀਤੇ ਨੇ, ਕਹਿਣ ਲੱਗੇ ਨਿੰਦਕ ਨਿੰਦਿਆ ਤੋਂ ਬਾਲਾ ਨਹੀਂ, ਉਹਦੇ ਅੰਦਰ ਨੂੰ ਟਿਕਾ ਨਹੀਂ। ਤੇ ਕਹਿੰਦੇ ਨੇ ਸਿੱਖਾ ਜਿਹੜੀ ਬਾਣੀ ਤੈਨੂੰ ਅੱਜ ਮਿੱਠੀ ਲੱਗਦੀ ਏ ਇਹ ਇਸ ਕਰਕੇ ਮਿੱਠੀ ਲੱਗਦੀ ਏ ਤੇਰਾ ਅੰਦਰ ਨਿੰਦਕਾਂ ਵਾਲਾ ਨਹੀਂ। ਜਿਸ ਦਿਨ ਤੇਰੇ ਅੰਦਰ ਨਿੰਦਿਆ ਘਰ ਘਰ ਗਈ ਉਸ ਦਿਨ ਤੈਨੂੰ ਕੀਰਤਨ ਵੀ ਚੰਗਾ ਨਹੀਂ ਲੱਗਣਾ, ਉਸ ਦਿਨ ਤੈਨੂੰ ਬਾਣੀ ਵੀ ਚੰਗੀ ਨਹੀਂ ਲੱਗਣੀ। ਕਿਉਂ ਜੀ, ਉੱਥੇ ਫਿਰ ਭਾਈ ਗੁਰਦਾਸ ਹੋਣਾ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਾਂ ਨੂੰ ਮੁਸ਼ਕ ਪੂਰ ਦੇ ਦਿਓ, ਚੇਤੇ ਰੱਖੋ ਉਹਨੇ ਗੰਦਗੀ ਵਿੱਚ ਹੀ ਆਪਣੀ ਚੁੰਝ ਮਾਰਨੀ। ਹਾਥੀ ਨੂੰ ਤੁਸੀਂ ਕੀਮਤੀ ਜਲ ਨਾਲ ਹੀ ਇਸ਼ਨਾਨ ਕਰਾ ਦਿਓ, ਉਹਨੇ ਪਰਤ ਕੇ ਫਿਰ ਮਿੱਟੀ ਸਿਰ ਵਿੱਚ ਪਾਣੀ ਏ। ਤੁੰਮੇ ਦੀਆਂ ਜੜ੍ਹਾਂ ਵਿੱਚ ਭਾਵੇਂ ਅੰਮ੍ਰਿਤ ਸਿੰਜ ਦਿਓ, ਚੇਤੇ ਰੱਖੋ ਉਹਨੇ ਕਦੀ ਵੀ ਮਿੱਠਿਆਂ ਨਹੀਂ ਖੋਣਾ। ਤੇ ਸਿਮਲ ਦੇ ਕੋਲ ਖਲੋ ਕੇ ਸਾਰੀ ਰਾਤ ਦੀਵੇ ਬਾਲ ਕੇ ਪੂਜਾ ਕਰੀ ਜਾਓ, ਉਹਦੇ ਫਲਾਂ ਵਿੱਚ ਕਦੀ ਰਸ ਨਹੀਂ ਭਰਨਾ। ਜਿਵੇਂ ਇਹ ਆਪਣਾ ਸੁਭਾਅ ਨਹੀਂ ਛੱਡਦੇ ਤੇ ਨਿੰਦਕ ਬੰਦਾ ਜਿਹੜਾ ਉਹ ਆਪਣੇ ਅੰਦਰ ਦਾ ਸੁਭਾਅ ਕਦੀ ਨਹੀਂ ਛੱਡਦਾ ਤੇ ਉਹਨੂੰ ਸਤ ਸੰਗਤ ਕਦੀ ਪਾਉਂਦੀ ਨਹੀਂ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਾਉਂ ਕਪੂਰ ਨਾ ਚਖਈ ਦੁਰਗੰਧ ਸਿਖਾਵੈ, ਹਾਥੀ ਨੀਰ ਨਿਭਾਲੀਐ ਸਿਰ ਸ਼ਾਰ ਉਡਾਵੈ, ਤੁੰਮੈ ਅੰਮ੍ਰਿਤ ਸੰਜੀਐ ਘੋੜਤ ਨਾ ਜਾਵੈ, ਸਿਮਲ ਰੁੱਖ ਸਰੇਵੀਐ ਫਲ ਹੱਥ ਨਾ ਆਵੈ, ਨਿੰਦਕ ਨਾਮ ਵਿਖੋਣਿਆ ਸਤ ਸੰਗ ਨਾ ਭਾਵੈ, ਉਹਨਾਂ ਨੂੰ ਸੰਗਤ ਪਾਉਂਦੀ ਨਹੀਂ। ਸਿੱਖੀ ਸਿੱਖਣ ਵਾਸਤੇ ਜੇ ਸਿੱਖੀ ਦਾ ਦਾਨ ਲੈਣਾ ਹੈ ਤੇ ਤੀਜਾ ਬਚਨ ਕਿਹਾ ਭਾਈ ਸਾਹਿਬ ਨੇ ਕਿ ਦੇਖ ਤੂੰ ਨਿੰਦਿਆ ਤੋਂ ਬਚ। ਹੁਣ ਅਗਲੀ ਜਿਹੜੀ ਪੰਕਤੀ ਕਹੀ ਨਾ ਉਹ ਇੱਕ ਤੁੱਕ ਬੜੀ ਵੱਡੀ ਵਿਆਖਿਆ ਮੰਗਦੀ। ਪਹਿਲੀ ਤੁੱਕ ਸੀ ਹੌਂਤ ਚ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ, ਹੌਂਤ ਚ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੈ, ਹੌਂਤ ਚ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੈ, ਹੌਂਤ ਚ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੈ। ਅਗਲੀ ਤੁੱਕ ਹੌਂਤ ਚ ਘੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਕਮਾਵੈ। ਕਹਿੰਦੇ ਸਿੱਖ ਹੋਵੇ ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ। ਅਸੀਂ ਉਪਦੇਸ਼ ਕਮਾਉਣ ਵੱਲ ਘਾਟਿਆਂ ਕਈ ਵਾਰੀ ਗੁਰੂ ਦੀ ਕੀਤੀ ਹੋਈ ਤੇ ਤਰਕ ਕਰਦੇ ਹਾਂ, ਇਸ ਤਰ੍ਹਾਂ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਜਦੋਂ ਅੱਜ ਪੜ੍ਹਦਾ ਸਾਂ ਗੁਰਸਿੱਖੀ ਦੀ ਵਿਆਖਿਆ ਕੀਤੀ, ਉਹਨਾਂ ਕਿਹਾ ਗੁਰਸਿੱਖੀ ਦਾ ਸਿੱਖਣਾ ਕੀ ਹੈ, ਗੁਰਸਿੱਖੀ ਦਾ ਲਿਖਣਾ ਕੀ ਹੈ, ਗੁਰਸਿੱਖੀ ਦਾ ਵਰਤਣਾ ਕੀ ਹੈ, ਗੁਰਸਿੱਖੀ ਦਾ ਬੁੱਝਣਾ ਕੀ ਹੈ, ਗੁਰਸਿੱਖੀ ਦਾ ਸਿਮਰਨ ਕੀ ਹੈ। ਪੰਜ ਚਾਰ ਗੱਲਾਂ ਦੀ ਉਹਨਾਂ ਵਿਆਖਿਆ ਬੜੇ ਕਮਾਲ ਦੀ ਕੀਤੀ। ਕਹਿਣ ਲੱਗੇ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖ ਹੈ, ਇਹ ਵੇ ਸਿੱਖੀ ਕਿ ਸਿੱਖਾਂ ਨੂੰ ਸਿੱਖੀ ਦਾਨ। ਕਹਿੰਦੇ ਨੇ ਸਿੱਖਾਂ ਤੇਰਾ ਸਿੱਖਣਾ ਇਹ ਵੇ ਤੂੰ ਯਤਨ ਕਰ ਸਤ ਸੰਗਤ ਵੀ ਜਾ ਕੇ ਸ਼ਬਦ ਤੇ ਸੁਰਤ ਦੀ ਵਿਦਿਆ ਨੂੰ ਸਿੱਖ ਸਕੇ। ਹੁਣ ਇਸ ਪਾਸੇ ਬਹੁਤ ਘੱਟ ਆਪਣਾ ਰਜੂ ਹੈ। ਖੈਰ ਸੱਜਣ ਜਿਹੜੇ ਕਮਾਈਆਂ ਵਾਲੇ ਨੇ, ਦੇਖੋ ਗੁਰਸਿੱਖੀ ਦਾ ਸਿੱਖਣਾ ਇਹ ਤਿੰਨ ਚਾਰ ਸ਼ਬਦਾਂ ਦੀ ਵਿਆਖਿਆ ਕਰਨੀ ਹੈ। ਸਿੱਖਣਾ ਕੀ ਹੈ, ਲਿਖਣਾ ਕੀ ਹੈ, ਬੁੱਝਣਾ ਕੀ ਹੈ, ਸਿਮਰਨਾ ਕੀ ਹੈ ਤੇ ਵਰਤਣਾ ਕੀ ਹੈ, ਇਹੀ ਤਾਂ ਸਿੱਖੀ ਹੈ। ਕਹਿਣ ਲੱਗੇ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖ ਹੈ। ਇਹਦੇ ਅੱਖਰੀ ਅਰਥ ਨੇ ਸਿੱਖੀ ਦਾ ਸਿੱਖਣਾ ਹੈ ਕਿ ਸੰਗਤ ਵਿੱਚ ਬੈਠ ਕੇ ਸ਼ਬਦ ਤੇ ਸੁਰਤ ਦੀ ਖੇਡ ਨੂੰ ਸਮਝ ਸਕੇ। ਹੁਣ ਸ਼ਬਦ ਤੇ ਸੁਰਤ ਦਾ ਮਾਰਗ ਇੰਨਾ ਸੂਖਸ਼ਮ ਹੈ ਕਿ ਇਹਨੂੰ ਮਰਜੀਵੜੇ ਇਸ ਮਾਰਗ ਤੇ ਚੁਲਦੇ ਨੇ। ਆਪਾਂ ਚੱਲਦੇ ਹਾਂ ਬਾਜਮੁਖੀ ਸ਼ਬਦਾਂ ਵੱਲ, ਬਾਹਰ ਨੇਤਰ ਪਰਚੇ ਰਹਿੰਦੇ ਨੇ ਤੇ ਜਦੋਂ ਅਸੀਂ ਆਪਣੀ ਗਿਰਵਾਨ ਵੱਲ ਤੱਕਦੇ ਹਾਂ ਸ਼ਬਦ ਤੇ ਸੁਰਤ ਦੀ ਖੇਡ ਐਸੀ ਹੈ। ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਵਿੱਚ ਸਿੱਖ ਨੇ ਜੇ ਕਿਸੇ ਮੁਕਾਮ ਤੇ ਪਹੁੰਚਣਾ ਸ਼ਬਦ ਤੇ ਸੁਰਤ ਤੋਂ ਬਿਨਾਂ ਉਹਨੂੰ ਕੋਈ ਮੰਜ਼ਿਲ ਹਾਸਲ ਨਹੀਂ ਹੋ ਸਕਦੀ। ਗੁਰੂ ਨਾਨਕ ਸਾਹਿਬ ਨੂੰ ਇੱਕ ਸਵਾਲ ਉਹਨਾਂ ਕੀਤਾ ਸੀ, ਸ਼ਬਦ ਕੀ ਹੈ? ਇਹ ਇੰਨਾ ਡੂੰਘਾ ਸ਼ਬਦ ਹੈ। ਮੈਂ ਪਿਛਲੇ ਦਿਨ ਵੀ ਅਰਜ਼ ਕੀਤੀ ਸੀ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਹਜ਼ਾਰਾਂ ਨੇ। ਹੁਣ ਅਸੀਂ ਕਹਿੰਦੇ ਹਾਂ ਸ਼ਬਦ ਗੁਰੂ ਹੈ, ਤੇ ਜੇ ਤੂੰ ਪੁੱਛੇ ਵੀ ਕਿਹੜਾ ਸ਼ਬਦ ਗੁਰੂ ਹੈ, ਹਜ਼ਾਰਾਂ ਸ਼ਬਦ ਨੇ, ਹਜ਼ਾਰਾਂ ਹੀ ਸਾਡੇ ਗੁਰੂ ਨੇ। ਇਹਦੇ ਵਿੱਚ ਅਸੀਂ ਇਹ ਵੀ ਪੜ੍ਹਦੇ ਹਾਂ ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ, ਇਹ ਸ਼ਬਦ ਗੁਰੂ ਹੈ। ਦੇਖੋ ਸ਼ਬਦ ਗੁਰੂ ਦਾ ਭਾਵ ਇਵੇਂ, ਇਹ ਗੁਰੂ ਕੀ ਬਾਣੀ ਉਸ ਸ਼ਬਦ ਤੱਕ ਸਾਨੂੰ ਲੈ ਜਾਂਦੀ ਏ ਜਿਸ ਸ਼ਬਦ ਨੇ ਸਾਰੇ ਬ੍ਰਹਿਮੰਡ ਦਾ ਵਿਸਤਾਰ ਕੀਤਾ, ਉਹ ਸ਼ਬਦ ਗੁਰੂ ਹੈ। ਉਸ ਸ਼ਬਦ ਗੁਰੂ ਨਾਲ ਸਾਨੂੰ ਇਸ ਗੁਰੂ ਕੇ ਸ਼ਬਦ ਨਾਲ ਜੋੜ ਕੇ ਲੈ ਜਾਣਾ। ਇਹ ਸਥੂਲ ਰੂਪ ਵਿੱਚ ਸਾਨੂੰ ਨੇਤਰਾਂ ਨਾਲ ਦਿਸਦਾ। ਮੇਰੀ ਇਸ ਬੇਨਤੀ ਨੂੰ ਸਮਝਿਓ, ਐਵੇਂ ਨਾ ਉੱਪਰ ਵਾਲੀ ਗੱਲ ਜਾਣ ਕੇ ਸੱਚ ਪਾਈਓ ਜੀ ਸ਼ਬਦ ਦੀ ਬੇਅਦਬੀ ਬਿਲਕੁਲ ਨਹੀਂ। ਦੇਖੋ ਇਹ ਸਥੂਲ ਨੇਤਰਾਂ ਨਾਲ ਅਸੀਂ ਸਥੂਲ ਸ਼ਬਦ ਪੜ੍ਹਦੇ ਹਾਂ, ਇਹਨੂੰ ਜਦੋਂ ਅਸੀਂ ਸੁਰਤ ਨਾਲ ਕਮਾ ਕੇ ਸੂਖਸ਼ਮ ਹੋਵਾਂਗੇ ਤੇ ਸ਼ਬਦ ਸਾਨੂੰ ਉਸ ਸ਼ਬਦ ਤੱਕ ਲੈ ਜਾਏਗਾ ਜਿਸ ਸ਼ਬਦ ਨੇ ਸਾਰਾ ਵਿਸਤਾਰ ਕੀਤਾ ਹੋਇਆ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਜਦੋਂ ਸਿੱਧਾਂ ਨੇ ਸਵਾਲ ਕੀਤਾ ਸਿੱਧ ਗੋਸ਼ਟ ਵਿੱਚ, ਕਹਿਣ ਲੱਗੇ ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਉਹਦੇ ਵਿੱਚ ਇਹ ਪਹਿਲਾ ਸ਼ਬਦ ਹੈ ਕਿ ਕਵਨ ਮੂਲ, ਕਿ ਸਰੀਰ ਦਾ ਜ਼ਿੰਦਗੀ ਦਾ ਮੂਲ ਕੀ ਹੈ। ਕਵਨ ਮਤ ਵੇਲਾ, ਇਹਦੇ ਅਰਥ ਨੇ ਆਹ ਜਿਹੜਾ ਵੇਲਾ ਹੈ ਇਹ ਕਿਹੜੀ ਮਤ ਧਾਰਨ ਕਰਨ ਦਾ, ਜਿਹੜੀ ਮਨੁੱਖਾ ਦੇਹੀ ਮਿਲੀ ਹੈ ਇਹ ਕਾਹਦੀ ਮਤ ਧਾਰਨ ਕਰਨ ਦੇ ਲਈ। ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਤੇਰਾ ਗੁਰੂ ਕੌਣ ਹੈ ਜਿਹਦਾ ਤੂੰ ਚੇਲਾ ਹੈ। ਉਹਨਾਂ ਚਾਰ ਸਵਾਲ ਕੀਤੇ ਤੇ ਸਾਹਿਬ ਨੇ ਉੱਤਰ ਦਿੱਤਾ, ਕਹਿਣ ਲੱਗੇ ਪਵਨ ਆਰੰਭ, ਜ਼ਿੰਦਗੀ ਦਾ ਆਰੰਭ ਪਵਨ ਹੈ, ਜ਼ਿੰਦਗੀ ਦਾ ਆਰੰਭ ਸਵਾਸ ਨਹੀਂ। ਤੇ ਜਿਨ੍ਹਾਂ ਗੁਰਮੁਖਾਂ ਨੂੰ ਸਵਾਸ ਸੰਭਾਲਣ ਦੀ ਜਾਚ ਆ ਜਾਏ ਸੱਚ ਜਾਣੋ ਉਹ ਆਪਣੀ ਸਾਰੀ ਉਮਰ ਨੂੰ ਸਾਂਭ ਗਏ। ਤਾਂ ਹੀ ਤਾਂ ਸਾਹਿਬ ਨੇ ਕਿਹਾ ਅਸਲ ਵਿੱਚ ਜ਼ਿੰਦਗੀ ਹੈ ਹੀ ਸਵਾਸ। ਬਾਬਾ ਜੀ ਨੇ ਬਾਣੀ ਵਿੱਚ ਸ਼ਬਦ ਵਰਤੇ ਨੇ ਖੰਮ ਆਦਮੀ ਹਾਂ, ਇੱਕ ਦਮੀ ਸਵਾਸ ਹੀ ਬੰਦੇ ਦੀ ਜ਼ਿੰਦਗੀ ਹੈ। ਹਜ਼ੂਰ ਕਹਿਣ ਲੱਗੇ ਪਵਨ ਆਰੰਭ, ਤੂੰ ਪੁੱਛਿਆ ਕਵਨ ਮੂਲ, ਜ਼ਿੰਦਗੀ ਦਾ ਮੂਲ ਕੀ ਹੈ। ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲਾਂ ਮੂਲ ਹੈ ਪ੍ਰਾਣ, ਸਵਾਸ ਜਿਹਨੂੰ ਅਸੀਂ ਕਹਿੰਦੇ ਹਾਂ, ਸ਼ਬਦ ਪ੍ਰਾਣ ਵੱਖਰੇ ਵਰਤ ਲੈਂਦੇ ਹਾਂ। ਪਵਨ ਆਰੰਭ ਸਵਾਸ ਹੀ ਆਰੰਭਤਾ ਨੇ, ਤੇ ਇਹਨੂੰ ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ, ਇਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਹਰ ਜੀਉ ਗੁਫਾ ਅੰਦਰ ਰਸ ਕੈ ਵਾਜਾ ਪਵਨ ਵਜਾਇਆ। ਪਵਨ ਆਰੰਭ ਜੇ ਸਵਾਸ ਹੈ ਤਾਂ ਬੰਦਾ ਹੈ, ਸੱਚ ਜਾਣੋ ਜਿਹਦੇ ਸਵਾਸ ਨਹੀਂ, ਸਰੀਰ ਜਿਤਨਾ ਮਰਜ਼ੀ ਸੁੰਦਰ ਹੋਵੇ ਆਪਾਂ ਕਹਿੰਦੇ ਇਹਦੇ ਸਾਹ ਨਹੀਂ ਚੱਲਦੇ ਤੇ ਮੁਰਦਾ। ਪਵਨ ਆਰੰਭ ਜ਼ਿੰਦਗੀ ਦਾ ਮੁੱਢ ਸਵਾਸ ਨੇ, ਤੇ ਅਗਲੀ ਤੋਕੇ ਸਤਿਗੁਰ ਮਤ ਵੇਲਾ, ਤੇ ਆਹ ਜਿਹੜਾ ਵੇਲਾ ਮਿਲਿਆ ਰੱਬ ਨੇ ਜ਼ਿੰਦਗੀ ਦਿੱਤੀ ਏ, ਇਹ ਸਤਿਗੁਰੂ ਦੀ ਮਤ ਲੈਣ ਦਾ ਹੈ, ਗੁਰੂ ਦੀ ਮਤ ਲੈਣ ਦਾ। ਤੇ ਤੁਸੀਂ ਪੁੱਛਦੇ ਹੋ ਮੇਰਾ ਗੁਰੂ ਕੌਣ ਏ, ਕਹਿਣ ਲੱਗੇ ਸ਼ਬਦ ਗੁਰੂ। ਹੁਣ ਉਹ ਸ਼ਬਦ ਕਿਹੜਾ ਹੈ? ਇਹ ਤਾਂ ਸ਼ਬਦ ਹਜ਼ੂਰ ਨੇ ਉਚਾਰੇ, ਉਹ ਕਿਹੜਾ ਸ਼ਬਦ ਹੈ? ਉਹ ਸ਼ਬਦ ਉਹ ਪਰਮ ਅਵਸਥਾ, ਉਸ ਸ਼ਬਦ ਨੂੰ ਕਿਵੇਂ ਅੱਖਰਾਂ ਨਾਲ ਬਿਆਨ ਕਰੀਏ, ਉਹ ਸ਼ਬਦ ਜਿਹਦੇ ਵਿੱਚੋਂ ਸਭ ਕੁਝ ਨਿਕਲਿਆ ਹੈ। ਕਹਿਣ ਲੱਗੇ ਸ਼ਬਦ ਗੁਰੂ, ਤੇ ਫਿਰ ਚੇਤੇ ਰੱਖੀ ਜੇ ਸ਼ਬਦ ਸੂਖਸ਼ਮ ਹੈ ਨਾ, ਆ ਜਿਹੜੀ ਸਥੂਲ ਦੇਹ ਅਸੀਂ ਚੇਲਾ ਬਣਾਉਂਦੇ ਹਾਂ, ਇਹ ਇਸ ਕਰਕੇ ਬਣਾਉਂਦੇ ਹਾਂ ਕਿਤੇ ਸੁਰਤ ਵੀ ਚੇਲਾ ਬਣ ਜਾਏ। ਸਥੂਲ ਤੌਰ ਤੇ ਜਿਹੜਾ ਹੁਕਮ ਮੰਨਦੇ ਹਾਂ ਨਾ, ਸੇਵਾ ਕਰਨ ਦਾ, ਅੰਮ੍ਰਿਤ ਛਕਣ ਦਾ, ਬਾਣੀ ਪੜ੍ਹਨ ਦਾ, ਨਿਤਨੇਮ ਕਰਨ ਦਾ, ਇਹ ਸਥੂਲ ਹੁਕਮ ਤਾਂ ਮੰਨੀਦਾ ਕਿ ਅੰਦਰ ਵਾਲੀ ਸੁਰਤ ਵੀ ਕਿਤੇ ਮਾਲਕ ਦੇ ਚਰਨਾਂ ਨਾਲ ਜੁੜ ਜਾਏ। ਕਹਿਣ ਲੱਗੇ ਪਵਨ ਆਰੰਭ ਸਤਿਗੁਰਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਸੁਰਤ ਕੀ ਹੈ, ਬੜੀ ਸੋਹਣੀ ਇੱਕ ਪਲਟੂ ਸਾਹਿਬ ਦੇ ਬਚਨ ਆਉਂਦਾ, ਭਾਈ ਸਾਹਿਬ ਭਾਈ ਡਾਕਟਰ ਬਲਬੀਰ ਸਿੰਘ ਜੀ, ਉਹਨਾਂ ਦੀ 50 ਪੰਨਿਆਂ ਦੀ ਛੋਟੀ ਜਿਹੀ ਇੱਕ ਪੁਸਤਕ ਹੈ ਕਿ ਸ਼ਬਦ ਸੁਰਤ ਵਿਚਾਰ। ਉਹਦੇ ਵਿੱਚ ਬੜੀ ਸੋਹਣੀ ਉਹਨਾਂ ਇੱਕ ਉਦਾਹਰਨ ਦਿੱਤੀ ਕਿ ਜੇ ਕਿਤੇ ਸੁਰਤ ਸਾਡੀ ਇਹਦੇ ਅਰਥ ਕਈ ਕੀਤੇ ਗਏ ਨੇ, ਸੁਰ ਦਾ ਅਰਥ ਵੇਦ ਵੀ ਕੀਤਾ, ਸੁਰ ਦਾ ਅਰਥ ਸੋਝੀ ਵੀ ਕੀਤਾ, ਸੁਰ ਦਾ ਅਰਥ ਗਿਆਨ ਵੀ ਕੀਤਾ। ਉਹ ਕਹਿੰਦੇ ਨੇ ਦੇਖੋ ਜਿਹੜੀ ਸੁਰਤ ਹੈ ਨਾ, ਜੇ ਤਾਂ ਇਹ ਮਨ ਇੰਦਰੀਆਂ ਵਿੱਚ ਖਚਟ ਕੇ ਨੀਵੀਂ ਚਲੀ ਜਾਏ, ਸੁਰਤ ਦਾ ਨੀਵੇਂ ਜਾਣਾ ਅੰਦਰ ਨੂੰ ਵਕਾਰੀ ਬਣਾਉਂਦਾ ਹੈ, ਤੇ ਸੁਰਤ ਦਾ ਉੱਪਰ ਉੱਠ ਜਾਣਾ ਬੰਦੇ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾਉਂਦਾ ਹੈ। ਉਹਨਾਂ ਇੱਕ ਉਦਾਹਰਨ ਦਿੱਤੀ ਪਲਟੂ ਸਾਹਿਬ ਦੀ, ਕਹਿੰਦੇ ਨੇ ਅਸਮਾਨ ਵਿੱਚ ਇੱਕ ਪੰਛੀ ਰਹਿੰਦਾ ਹੈ, ਪਰਿੰਦਾ ਰਹਿੰਦਾ ਹੈ, ਉਸ ਪਰਿੰਦੇ ਦਾ ਨਾਮ ਹੈ ਅਲਲ। ਦੇਖੋ ਉਹਨਾਂ ਸਮਝਾਇਆ, ਕਹਿੰਦੇ ਨੇ ਉਹ ਅਸਮਾਨ ਵਿੱਚ ਹੀ ਉੱਡਦਾ। ਸਿਰਫ ਇੱਕ ਉਦਾਹਰਨ, ਇਹ ਨਾ ਕਿ ਇਹਦੀ ਸਿੱਧ ਕਰੋ ਪੰਛੀ ਕਿੱਥੇ ਕਰਕੇ। ਕਹਿੰਦੇ ਨੇ ਅਸਮਾਨ ਵਿੱਚ ਉਹ ਪੰਛੀ ਰਹਿੰਦਾ ਹੈ ਅਲਲ, ਤੇ ਉਹ ਕਰਦਾ ਕਿ ਆਪਣਾ ਆਂਡਾ ਵੀ ਅਸਮਾਨ ਵਿੱਚ ਦਿੰਦਾ ਹੈ। ਉਹਨੇ ਆਲਣਾ ਧਰਤੀ ਤੇ ਕੋਈ ਨਹੀਂ ਬਣਾਇਆ, ਅਸਮਾਨ ਵਿੱਚ ਉਹਨੇ ਆਂਡਾ ਦੇਣਾ, ਤੇ ਜਦੋਂ ਉਹਦਾ ਆਂਡਾ ਅਸਮਾਨ ਤੋਂ ਥੱਲੇ ਡਿੱਗਦਾ ਨਾ, ਧਰਤੀ ਨੂੰ ਛੂਹਣ ਤੋਂ ਪਹਿਲਾਂ ਉਹਦੇ ਆਂਡੇ ਵਿੱਚ ਬੱਚਾ ਤਿਆਰ ਹੋ ਜਾਂਦਾ। ਧਰਤੀ ਨੂੰ ਛੂੰਹਦੇ ਹੀ ਨਹੀਂ, ਡਿੱਗਣ ਤੋਂ ਪਹਿਲਾਂ ਆਂਡਾ ਫਟਦਾ, ਤੇ ਇੱਕੋ ਦਮ ਅਲਲ ਪੰਛੀ ਉਸ ਬੋਝ ਨੂੰ ਆਪਣੀ ਸੁਰਤ ਨਾਲ ਅਸਮਾਨ ਵਿੱਚ ਖਿੱਚ ਲੈਂਦਾ। ਉਹ ਧਰਤੀ ਵੱਲ ਆਉਂਦੇ ਹੀ, ਜਿਸ ਤਰ੍ਹਾਂ ਅਲਲ ਉੱਥੇ ਉਡਾਰੀ ਮਾਰਦਾ, ਉਸੇ ਤਰ੍ਹਾਂ ਉਹ ਪੰਛੀ ਉਡਾਰੀ ਮਾਰਦਾ। ਕਹਿਣ ਲੱਗੇ ਸੱਚ ਜਾਣੋ, ਜਿਹੜਾ ਸ਼ਬਦ ਹੈ ਉਹ ਅਲਲ ਦੀ ਤਰ੍ਹਾਂ ਹੈ, ਤੇ ਸੁਰਤ ਉਹਦੇ ਆਂਡੇ ਦੀ ਤਰ੍ਹਾਂ ਹੈ। ਜੇ ਕਿਤੇ ਸ਼ਬਦ ਤੇ ਸੁਰਤ ਦੀ ਖੇਡ ਵਾਪਰ ਜਾਏ, ਕਿਤੇ ਮਿਲਾਪ ਹੋ ਜਾਏ, ਜਿਵੇਂ ਉਹ ਆਪਣੇ ਆਂਡੇ ਨੂੰ ਧਰਤੀ ਤੇ ਛੂਹਣ ਤੋਂ ਪਹਿਲਾਂ ਉਸ ਬੱਚੇ ਨੂੰ ਜਨਮ ਦੇ ਕੇ ਸੁਰਤ ਨਾਲ ਉੱਪਰ ਖਿੱਚ ਲੈਂਦਾ ਹੈ, ਉਹ ਗੁਰੂ ਕੇ ਸਿੱਖਾਂ, ਜਿਉਂ ਜਿਉਂ ਤੇਰੀ ਸ਼ਬਦ ਵਿੱਚ ਸੁਰਤ ਜੁੜੇਗੀ, ਤੇ ਜਿੱਦਣ ਤੇਰੀ ਸੁਰਤੀ ਵਿਕਾਰਾਂ ਦੀ ਗੰਦਗੀ ਵਿੱਚ ਡਿੱਗਣ ਲੱਗੇਗੀ, ਸ਼ਬਦ ਇੰਨੀ ਖਿੱਚ ਪਾਏਗਾ ਵਿਕਾਰਾਂ ਵਿੱਚ ਡਿੱਗਣ ਤੋਂ ਪਹਿਲਾਂ ਫਿਰ ਤੈਨੂੰ ਉੱਚਾ ਲੈ ਜਾਏਗਾ। ਉਹਦਾ ਸੁਭਾਅ ਹੈ। ਭਾਈ ਸਾਹਿਬ ਕਹਿੰਦੇ ਨੇ ਸੰਗਤ ਵੀ ਸਿੱਖ ਹੁੰਦਾ, ਉਹ ਸੁਰਤ ਤੇ ਸ਼ਬਦ ਦਾ ਗਿਆਨ ਹਾਸਲ ਕਰਦਾ, ਇਹ ਵੀ ਸਿੱਖੀ। ਹੁਣ ਅਸੀਂ ਕਹਾਂਗੇ ਵੀ ਇਹ ਬੜੇ ਰੁੱਖੇ ਜਿਹੇ ਵਿਸ਼ੇ ਨੇ, ਇਹ ਕਿਹੜੀ ਗੱਲ ਹੋ ਗਈ? ਕਿਉਂਕਿ ਅਸਲ ਵਿੱਚ ਸੱਚ ਜਾਣੋ, ਸਿੱਖੀ ਕਮਾਉਣ ਲਈ ਹਰ ਸਿੱਖ ਨੂੰ ਇਹ ਚੀਜ਼ ਧਾਰਨ ਕਰਨੀ ਪਏਗੀ। ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖ ਹੈ। ਸੰਗਤ ਵਿੱਚ ਆ ਕੇ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜਨਾ ਸਿੱਖੇ, ਤੇ ਉਹਨੂੰ ਜੋੜਨ ਦੇ ਲਈ ਕਿ ਸਾਡੀ ਸੁਰਤ ਦਾ ਸਾਨੂੰ ਪਤਾ ਨਹੀਂ, ਜਦੋਂ ਇੱਥੇ ਬੈਠੇ ਅੰਦਰ ਕਾਮ ਦੇ ਫੁਰਨਿਆਂ ਵੱਲ ਸੁਰਤ ਭੱਜਦੀ ਹੈ ਕਿ ਸਾਨੂੰ ਪਤਾ ਨਹੀਂ ਸੁਰਤ ਕਾਮੀ ਹੋਈ ਮਲੀਨ ਹੋਈ, ਜਦੋਂ ਇੱਥੇ ਬੈਠੇ ਹਾਂ ਆਪਣੇ ਦੁਸ਼ਮਣ ਨੂੰ ਚੇਤੇ ਕਰਕੇ ਸੁਰਤ ਨਿੰਦਿਆ ਇਕੱਠੀ ਤੇ ਕਰ ਦਈਏ ਕਿ ਸਾਨੂੰ ਪਤਾ ਨਹੀਂ ਉਹ ਸੁਰਤ ਸਾਡੀ ਹੈ। ਅਸਲ ਵਿੱਚ ਉਸ ਸੁਰਤ ਨੂੰ ਅਸੀਂ ਨੌਂ ਦਰਵਾਜ਼ਿਆਂ ਤੱਕ ਸੀਮਤ ਰੱਖਿਆ ਹੈ, ਮਲੀਨ ਹੋਈ ਪਈ ਹੈ। ਤਾਂ ਹੀ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਨੌਂ ਘਰ ਦੇਖ ਜੋ ਕਾਮਨ ਭੁੱਲੀ, ਬਸ ਅਨੂਪ ਨਾ ਪਾਈ। ਗੁਰੂ ਗ੍ਰੰਥ ਸਾਹਿਬ ਦਾ ਗੌੜੀ ਰਾਗ ਪੰਨਾ 339 ਪੂਰਾ ਸ਼ਬਦ ਪੜ੍ਹ ਲਏ। ਕਹਿਣ ਲੱਗੇ ਨੌਂ ਘਰ ਦੇਖ ਜੋ ਕਾਮਨ ਭੁੱਲੀ, ਕਿ ਨੌਂ ਘਰ ਵੇਖ ਕੇ ਇਹ ਸੁਰਤ ਜਿਹੜੀ ਕਾਮਣੀ ਇਸਤਰੀ ਇਹ ਜਿੰਦ ਰੂਪੀ ਇਸਤਰੀ ਇਹ ਭੁੱਲ ਗਈ, ਇਹਨੂੰ ਪਤਾ ਹੀ ਕੋਈ ਨਹੀਂ। ਅੱਖਾਂ ਨੇ ਤੱਕਿਆ ਬਾਹਰ ਨੂੰ, ਜੀਵ ਨੇ ਤੱਕਿਆ ਕੇਵਲ ਬਾਹਰ ਨੂੰ। ਮੈਂ ਕਹਿੰਦਾ ਜਿਹਨੂੰ ਸੁਰਤ ਦੀ ਦਾਤ ਮਿਲ ਗਈ, ਬਗਦਾਦ ਦੀ ਧਰਤੀ ਤੇ ਇੱਕ ਬਾਬਾ ਜੀ ਦਾ ਸਿੱਖ ਹੋਇਆ ਸ਼ੇਖ ਬਹਿਲੋਲ, ਆਪ ਜੀ ਨੂੰ ਰਾਏ ਦਿਆਂ ਸਿਰਫ ਬੇਨਤੀ ਹੈ ਕਿ ਜਿਹਨੇ ਸੁਰਤ ਤੇ ਸ਼ਬਦ ਸੰਬੰਧੀ ਪੜ੍ਹਨਾ ਹੋਵੇ ਪ੍ਰੋਫੈਸਰ ਪੂਰਨ ਸਿੰਘ ਨੂੰ ਜ਼ਰੂਰ ਪੜ੍ਹਿਓ। ਉਹਨਾਂ ਦੀ ਕਿਤਾਬ ਹੈ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ, ਹੈ ਬੜੀ ਉਹ ਕਮਾਲ ਦੀ ਰਚਨਾ। ਉਹ ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਬਗਦਾਦ ਗਏ ਨੇ, ਉੱਥੇ ਇੱਕ ਸ਼ੇਖ ਬਹਿਲੋਲ ਨੇ ਹਜ਼ੂਰ ਦਾ ਕੀਰਤਨ ਸੁਣਿਆ, ਕਈ ਦੋਨੋਂ ਕੀਰਤਨ ਸੁਣਦਾ ਰਿਹਾ, ਤੇ ਜਿੱਦਣ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਤੁਰਨ ਲੱਗੇ ਸਨ, ਤੇ ਉਹਨੇ ਬੇਨਤੀ ਕੀਤੀ ਸੀ ਮਹਾਰਾਜ ਕਿ ਆਪ ਕਿਰਪਾ ਕਰੋ, ਜਿਹੜਾ ਅੰਦਰ ਨੂੰ ਰਸ ਦੇ ਚੱਲੇ ਹੋਏ ਫਿੱਕਾ ਨਾ ਪੈ ਜਾਏ। ਹਜ਼ੂਰ ਨੇ ਕਿਹਾ ਸੀ ਸ਼ੇਖ ਬਹਿਲੋਲ ਨੂੰ ਕਿ ਸ਼ਬਦ ਕਰਕੇ ਮੈਂ ਕਦੀ ਵੀ ਕਿਸੇ ਤੋਂ ਦੂਰ ਨਹੀਂ ਗਿਆ। ਸੱਚ ਜਾਣੋ, ਫਿਰ ਅਸੀਂ ਕਹਾਂਗੇ ਬਾਬਾ ਜੀ ਤਾਂ ਸਥੂਲ ਸਰੀਰ ਸੀ, ਕਰੀਏ ਕਿ ਗੱਲਾਂ ਵੀ ਬੱਚਿਆਂ ਵਾਲੀਆਂ ਨੇ। ਸਤਿਗੁਰੂ ਤਾਂ ਬਾਣੀ ਕਹਿੰਦੇ ਨੇ ਮਨ ਕਾ ਕਰ ਰੂਪ ਨਾ ਜਾਣ, ਗੁਰੂ ਹੁੰਦਾ ਹੀ ਸ਼ਬਦ ਹੈ। ਗੁਰੂ ਤਾਂ ਸ਼ਬਦ ਦੀ ਦੇਹੀ ਲੈ ਕੇ ਆਇਆ। ਇੱਕ ਮਹਾਂਪੁਰਸ਼ ਕਹਿੰਦੇ ਸਨ, ਹਮ ਵਾਸੀ ਹੈ ਉਸ ਦੇਸ਼ ਕੇ, ਜਾਂ ਦੇ ਜਾਤ ਨਾ ਹੋਏ, ਸ਼ਬਦ ਮਿਲਾਵਾ ਹੋਤ ਹੈ ਦੇ ਮਿਲਾਵਾ ਨਾ ਹੋਏ। ਉੱਥੇ ਉਹਨੇ ਕਿਹਾ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ। ਹਜ਼ੂਰ ਨੇ ਸੀਸ ਤੇ ਹੱਥ ਰੱਖ ਕੇ ਉਹਦੇ ਅੰਦਰ ਦੀ ਸੁਰਤ ਨੂੰ ਇੱਕ ਖਿਨ ਵਿੱਚ ਚੁੱਕ ਕੇ ਸ਼ਬਦ ਵੀ ਜੋੜ ਦਿੱਤਾ। ਹੁਣ ਦੇਖੋ ਇਹ ਸਮਰੱਥ ਗੁਰੂ ਕੋਲ ਤਾਕਤ ਹੈ, ਜੇ ਗੁਰੂ ਜੀ ਚਾਹਣ ਤੇ ਨਦਰ ਭਰ ਕੇ ਇੱਕ ਖਿਨ ਵਿੱਚ ਜੋੜ ਸਕਦੇ ਨੇ, ਜੇ ਸਤਿਗੁਰੂ ਚਾਹਣ ਆਪਣਾ ਹੱਥ ਸਿਰ ਤੇ ਰੱਖ ਕੇ ਇੱਕੋ ਦਮ ਸਿੱਖ ਦੀ ਸੁਰਤ ਨੂੰ ਚੁੱਕ ਕੇ ਲੈ ਜਾਂਦੇ ਨੇ। ਜਦੋਂ ਹਜ਼ੂਰ ਨੇ ਸੀਸ ਤੇ ਹੱਥ ਰੱਖਿਆ ਤੇ ਸ਼ਬਦ ਦਿੱਤਾ ਤੇ ਨਾਲ ਇੱਕ ਗੱਲ ਕਹੀ ਸੀ, ਜਿੰਨੀ ਦੇਰ ਤੱਕ ਦੇਹ ਵਿੱਚ ਸੁਰਤ ਰਹੇਗੀ ਉਨੀ ਦੇਰ ਤੱਕ ਇਹ ਸੁਰਤ ਖਿੰਡੇਗੀ, ਜਦੋਂ ਤੂੰ ਇਹਨੂੰ ਉੱਪਰ ਉਠਾ ਕੇ ਸ਼ਬਦ ਵੀ ਜੋੜੇਗਾ। ਕਹਿਣ ਲੱਗਾ ਮੇਰੇ ਤੋਂ ਜੁੜਨੀ ਨਹੀਂ। ਹਜ਼ੂਰ ਨੇ ਕਿਹਾ ਅੰਤਲੇ ਸਮੇਂ ਤੱਕ ਤੂੰ ਜਿਉਂਦੇ ਜੀ ਸੁਰਤ ਕਰਕੇ ਸੱਚਖੰਡ ਦਾ ਵਾਸੀ ਹੋਵੇਗਾ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ, ਸੱਤ ਸਰਦੀਆਂ ਉਹ ਬੰਦਾ ਉਸ ਧਰਤੀ ਤੇ ਬੈਠਾ ਰਿਹਾ। ਸੱਤ ਸਰਦੀਆਂ ਦਾ ਮਤਲਬ ਸੱਤ ਸਾਲ ਉਹਨੂੰ ਅੰਦਰ ਦਾ ਟਿਕਾ ਦੇ ਗਏ। ਜਦੋਂ ਕਿਸੇ ਗੁਰਮੁਖ ਦੀ ਸੁਰਤ ਸ਼ਬਦ ਵਿੱਚ ਜੁੜ ਜਾਏ ਫਿਰ ਉਹ ਸਮੇਂ ਕਾਲ ਸਪੇਸ ਤੋਂ ਉੱਪਰ ਉੱਠ ਜਾਂਦਾ ਹੈ। ਸੱਤ ਸਾਲ ਉਹ ਸੱਜਣ ਬੈਠਾ ਸੀ, ਇਹਦਾ ਮਤਲਬ ਇਹ ਨਹੀਂ ਕਿ ਉੱਠਦਾ ਨਹੀਂ ਸੀ, ਇੱਥੇ ਟਿਕਿਆ ਉਹਦੇ ਨੇਤਰ ਬੰਦ ਰਹਿਣੇ, ਉਹਨੇ ਖੁਮਾਰੀ ਵਿੱਚ ਰਹਿਣਾ। ਫਿਰ ਅਸੀਂ ਕਹਾਂਗੇ ਜੀ ਉਹਨੂੰ ਤਾਂ ਸਿੱਖੀ ਆਈ ਕੋਈ ਨਾ, ਜੇ ਬਹਿ ਗਿਆ ਕੋਈ ਸਿੱਖੀ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਸੇਵਕ ਗੁਰਪਾਸ ਇੱਕ ਗੁਰਕਾਰਾ ਲਾਈਆ। ਇਹ ਗੁਰੂ ਦੀ ਮਰਜ਼ੀ ਹੈ, ਕਿਸੇ ਨੂੰ ਟਿਕਾ ਕੇ ਬਿਠਾ ਦਿੱਤਾ, ਕਿਸੇ ਨੂੰ ਕਿਹਾ ਤੂੰ ਬਾਜ ਮੁਖੀ ਸੇਵਾ ਕਰਨੀ ਹੈ। ਕਹਿੰਦੇ ਸੱਤ ਸਰਦੀਆਂ ਉਹ ਸੱਜਣ ਬੈਠਾ ਰਿਹਾ ਤੇ ਜਦੋਂ ਕਿਤੇ ਉਹ ਨੇਤਰ ਖੋਲਦੇ ਸਨ ਤੇ ਜਿਹਨੂੰ ਨੇਤਰ ਭਰ ਕੇ ਦੇਖਦੇ ਸਨ, ਕਹਿੰਦੇ ਨੇ ਉਹਦੇ ਸਿਰ ਤੋਂ ਪੈਰਾਂ ਤੇ ਇੱਕ ਵਾਰੀ ਨਾਮ ਦੀ ਚਰਨਾਲ ਛਿੜ ਜਾਂਦੀ ਸੀ, ਉਹਦੇ ਨੇਤਰਾਂ ਵਿੱਚੋਂ ਅੰਮ੍ਰਿਤ ਛਿੰਦਾ ਸੀ। ਇਹ ਸਿੱਖੀ ਜਿਹੜੀ ਅਸੀਂ ਮੰਗਣੀ ਹੈ ਦਾਤਾ, ਸਿੱਖ ਲੰਘੇ ਉਹਦੇ ਨੇਤਰ ਕਿਸੇ ਦੇ ਅੰਦਰ ਨੂੰ ਨਾਮ ਨਾਲ ਸਰਸਾਰ ਕਰ ਜਾਣ, ਸਿੱਖ ਤੁਰੇ ਉਹਦੇ ਕੋਲ ਬੈਠਿਆਂ ਤੇਰਾ ਸ਼ਬਦ ਦਾ ਸੰਚਾਰ ਹੋ ਜਾਏ। ਸੱਤ ਸਰਦੀਆਂ ਬੈਠਾ ਰਿਹਾ ਤੇ ਅੱਜ ਬਗਦਾਦ ਦਾ ਹਾਕਮ ਆਇਆ ਸੀ, ਕਹਿਣ ਲੱਗਾ ਸ਼ੇਖ ਬਹਿਲੋਲ ਨੂੰ ਕਿ ਕੋਈ ਮੈਨੂੰ ਦੱਸੋ ਮੈਂ ਤੁਹਾਡਾ ਕੋਈ ਕੰਮ ਕਰ ਸਕਣਾ। ਕਹਿਣ ਲੱਗੇ ਬਸ ਮੇਰੇ ਸਮੇਂ ਨੂੰ ਬਰਬਾਦ ਨਾ ਕਰੀ, ਸਮਾਂ ਬੜਾ ਕੀਮਤੀ ਹੈ। ਤੇ ਚੇਲਿਆਂ ਨੇ ਕਿਹਾ ਸੀ ਜਿੱਥੇ ਬੈਠੇ ਹੋਏ ਦੀ ਛੱਤ ਤੇ ਡਿੱਗਦੀ ਹੈ, ਰੁਪਈਏ ਮੰਗ ਲੈਂਦੇ, ਛੱਤ ਜੋਗੇ ਪੈਸੇ ਤਾਂ ਲੈ ਲੈਂਦੇ। ਕਹਿੰਦੇ ਨੇ ਜਦੋਂ ਆਇਆ ਸੀ ਮੈਂ ਕਿਵੇਂ ਬੈਠਾ ਸਾਂ, ਕਹਿੰਦੇ ਨੇ ਲੱਤਾਂ ਪਸਾਰ ਕੇ ਹੱਸ ਕੇ, ਕਹਿੰਦੇ ਨੇ ਜਦੋਂ ਹੱਥ ਪਸਾਰਨੇ ਸ਼ੁਰੂ ਕਰਦੀ ਫਿਰ ਲੱਤਾਂ ਨਹੀਂ ਪਸਾਰ ਕੇ ਪੈ ਸਕੀਗਾ, ਬਸ ਇੱਕੋ ਹੱਥ ਪਸਾਰਿਆ। ਹੁਣ ਸ਼ਬਦ ਸੁਰਤ, ਮੈਂ ਇੱਕ ਬੇਨਤੀ ਹੋਰ ਕਰਨੀ ਹੈ। ਕਬੀਰ ਸਾਹਿਬ ਨੇ ਕਿਹਾ ਨੌ ਕਰ ਦੇਖ ਜੋ ਕੰਮ ਕਾਮਨ ਭੁੱਲੀ, ਬਰਤ ਅਨੂਪ ਨਾ ਪਾਈ, ਕਹਿਤ ਕਬੀਰ ਨਵੇਂ ਘਰ ਮੂਸੈ ਦਸਵੇਂ ਤੱਤ ਸਮਾਏ। ਜਦੋਂ ਇਹਨਾਂ ਨੌ ਦਰਵਾਜ਼ਿਆਂ ਨੂੰ ਕਾਬੂ ਪਾਏਗਾ ਤੇ ਦਸਵੇਂ ਵਿੱਚ ਤੈਨੂੰ ਤੱਤ ਦੀ ਵਸਤੂ ਮਿਲੇਗੀ, ਕਿਉਂਕਿ ਸਾਡੇ ਅੰਦਰ ਦੀ ਤਾਕਤ ਇਹ ਖਿੰਡਾਉਂਦੇ ਨੇ। ਦਰਵਾਜ਼ੇ ਦਾ ਕੰਮ ਹੈ ਬਾਹਰ ਜਾਣਾ ਤੇ ਦਰਵਾਜ਼ੇ ਦਾ ਕੰਮ ਹੈ ਅੰਦਰ ਵੀ ਲਿਆਉਣਾ। ਅਸੀਂ ਇਸ ਬੇਨਤੀ ਮੇਰੀ ਨੂੰ ਸਮਝਿਓ ਕਿ ਦਰਵਾਜ਼ਾ ਕੇਵਲ ਬਾਹਰ ਨਹੀਂ ਲਿਜਾਂਦਾ, ਦਰਵਾਜ਼ਾ ਅੰਦਰ ਵੀ ਲਿਆ ਸਕਦਾ ਹੈ। ਜਿਹੜੀਆਂ ਇੰਦਰੀਆਂ ਸਾਨੂੰ ਬਾਹਰ ਨੂੰ ਖੰਡਾਉਂਦੀਆਂ ਨੇ ਜਿੱਦਣ ਸ਼ਬਦ ਵੀ ਜੁੜਨਗੀਆਂ ਇਹ ਦਰਵਾਜ਼ੇ ਸਾਨੂੰ ਅੰਦਰ ਵੀ ਲਿਆ ਸਕਦੇ, ਦਰਵਾਜ਼ਾ ਦੋਨੋਂ ਕੰਮ ਕਰਦਾ। ਹਜ਼ੂਰ ਕਿਰਪਾਲੂ ਜੀ ਨੇ ਇੱਕ ਬਚਨ ਕੀਤਾ ਮਾਰੂ ਰਾਗ ਦਾ ਸ਼ਬਦ ਹੈ, ਸੁਰਤੀ ਦੀ ਗੱਲ ਕਰਦੇ ਹਾਂ ਕਿ ਸਿੱਖ ਹੋਵੇ, ਮੈਂ ਬੇਨਤੀ ਕਰ ਰਿਹਾ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖ ਹੈ, ਸੰਗਤ ਵਿੱਚ ਬੈਠ ਕੇ ਸ਼ਬਦ ਸੁਰਤ ਹਜ਼ੂਰ ਦਾ ਸ਼ਬਦ ਆਉਂਦਾ। ਮਾਰੂ ਮਹੱਲਾ ਪਹਿਲਾ, ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ। ਹਜ਼ੂਰ ਦੀ ਇਸ ਤੁਕ ਨੂੰ ਕਿਤੇ ਸਮਝਿਓ, ਸੂਰ ਸਰ ਸੋਸ ਲੈ, ਦੇਖੋ ਨੂੰ ਖੁਸ਼ਕ ਵਿਸ਼ਾ ਨਾ ਸਮਝਿਓ ਗੁਰਮੁਖੋ। ਸੂਰ ਦਰ ਤੇ ਸੂਰਜ ਵਾਲੀ ਨਾੜੀ ਜੋਗਮਤ ਵੀ ਨਹੀਂ, ਕਹਿੰਦੇ ਨੇ ਜਿਹੜੀ ਤੇਰੀ ਤਾਮਸੀ ਬਿਰਤੀ ਹੈ ਉਹਨੂੰ ਸੋਚ ਲੈ, ਉਹਨੂੰ ਸ਼ਬਦ ਨਾਲ ਸੁਕਾ ਦੇ। ਸੋਮ ਸਰ ਪੋਖ ਲੈ, ਸੂਰ ਦਰ ਤੇ ਸੂਰਜ, ਸੋਮ ਦਾ ਅਰਥ ਚੰਦਰਮਾ, ਜਿਹੜੀ ਤੇਰੀ ਅੰਦਰ ਦੀ ਸ਼ਾਂਤ ਕੀ ਬਿਰਤੀ ਉਹਨੂੰ ਧਾਰਨ ਕਰ ਲੈ, ਤਾਮਸੀ ਨੂੰ ਤਿਆਗ ਦੇ, ਸ਼ਾਂਤ ਕੀ ਨੂੰ ਧਾਰਨ ਕਰ ਲੈ, ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ। ਤੇ ਅਗਲਾ ਬਚਨ ਹੈ, ਕਹਿਣ ਲੱਗੇ ਮਰਤ ਕਰ ਸੰਬੰਧ ਸਿਓ, ਤੂੰ ਆਪਣੇ ਸਵਾਸਾਂ ਨਾਲ ਆਪਣੇ ਸੰਬੰਧ ਨੂੰ ਕਾਇਮ ਕਰ, ਜੁਗਤ ਕਰ ਆਪਣੇ ਅੰਦਰ ਨੂੰ ਜੁਗਤੀ ਨਾਲ ਟਿਕਾ। ਤੇ ਉੱਥੇ ਉਹਨੇ ਇੱਕ ਪ੍ਰਮਾਣ ਦਿੱਤਾ ਜਿਹੜਾ ਮੈਂ ਅਰਜ਼ ਕਰਨੇ। ਕਹਿਣ ਲੱਗੇ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ, ਉਡੈ ਮੈਂ ਹੰਸ ਮੈਂ ਕੰਧ ਛੀਜੈ। ਇਸ ਤੁਕ ਦੇ ਅਰਥ ਕਰਨੇ ਨੇ। ਵੈਸੇ ਤਾਂ ਬਾਣੀ ਵਿੱਚ ਬੜੀਆਂ ਤੁਕਾਂ ਨੇ, ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰਹੀ ਕੌਣ ਉਦਾਸੀ। ਕਬੀਰ ਜੀ ਨੇ ਇੱਕ ਬਚਨ ਕਿਆ, ਕਹਿਣ ਲੱਗੇ ਲੋਕ ਮਾਡਰਨ ਪੈ ਬਣਦੇ ਨੇ, ਅਬ ਮਨ ਉਲਟ ਸਨਾਤਨ ਹੋਵਾ। ਸਨਾਤਨ ਦਾ ਅਰਥ ਹੁੰਦਾ ਪੁਰਾਣਾ ਹੋਣਾ, ਹੁਣ ਕਹਿੰਦੇ ਨੇ ਅੱਗੇ ਨਵਾਂ ਨਵਾਂ ਬਣਦਾ ਪਿਆ ਸੀ, ਦੁਨੀਆਂ ਤਰੱਕੀ ਕਰ ਗਈ। ਕਹਿਣ ਲੱਗੇ ਤਰੱਕੀ ਨਾਲ ਨਵਾਂ ਬਣ ਕੇ ਅੰਦਰ ਖਿੰਡੇਗਾ, ਜਿੰਨੀ ਦੇਰ ਤੱਕ ਤੂੰ ਸਨਾਤਨ ਨਹੀਂ ਹੁੰਦਾ। ਸਨਾਤਨ ਦਰ ਤੇ ਹਿੰਦੂ ਧਰਮ ਨਾ ਸਮਝਿਓ, ਸਨਾਤਨ ਦਰ ਤੇ ਪੁਰਾਤਨ, ਪੁਰਾਤਨ ਦਰ ਤੇ ਜਿਹਦੇ ਤੋਂ ਤੂੰ ਵਿਛੜਿਆ, ਜਿੰਨੀ ਦੇਰ ਤੱਕ ਉਸ ਪੁਰਾਤਨ ਨਾਲ ਜੁੜਦਾ ਨੀ ਉਨੀ ਦੇਰ ਤੱਕ ਤੈਨੂੰ ਖੇੜਾ ਮਿਲਣਾ। ਕਹਿੰਦੇ ਨੇ ਸੁਰਤੀ ਜੁੜੀ ਤੇ ਉੱਥੇ ਸ਼ਬਦ ਉਹਨਾਂ ਵਰਤੇ ਨੇ, ਹਜ਼ੂਰ ਨੇ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀ ਹੈ, ਉਡੈ ਮੈਂ ਹੰਸ ਮੈਂ ਕੰਧ ਛਿਜੇ ਸ਼ਾਇਦ ਇੱਥੇ ਅਰਜ਼ ਕੀਤੀ ਹੈ ਕਿ ਨਹੀਂ ਜੇ ਕੀਤੀ ਹੋਵੇ ਮੈਨੂੰ ਖਿਮਾ ਕਰਿਓ ਉੱਥੇ ਫਿਰ ਅਰਥ ਜਿੰਨੇ ਪੜ੍ਹੇ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਣਾ ਨੇ ਕੀਤੇ ਨੇ ਕਿ ਮੱਛੀ ਚੰਚਲ ਹੈ ਚਪਲ ਹੈ ਮੱਛੀ ਚਪਲ ਦਾ ਦੀ ਤਰ੍ਹਾਂ ਮਨ ਮਨ ਚੰਚਲ ਹੈ ਆਪਣੇ ਮਨ ਨੂੰ ਟਿਕਾ ਚੰਚਲ ਮਨ ਨੂੰ ਤੇ ਸੱਚ ਜਾਣੀ ਇਹੋ ਜਿਹੀ ਜੁਗਤ ਰੱਖੇਗਾ ਤੇ ਤੂੰ ਪਰਮਾਤਮਾ ਨੂੰ ਪਾਏਗਾ। ਡਾਕਟਰ ਸ਼ੇਰ ਸਿੰਘ ਹੋਰਾਂ ਦਾ ਇੱਕ ਕਿਤਾਬ ਹੈ ਬ੍ਰਹਮ ਦਰਸ਼ਨ, ਉਹਦੇ ਵਿੱਚੋਂ ਕਸ਼ਮੀਰ ਵਾਲੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਭਾਈ ਡਾਕਟਰ ਭਾਈ ਕਸ਼ਮੀਰ ਸ਼ੇਰ ਸਿੰਘ ਜੀ ਕਸ਼ਮੀਰ ਵਾਲੇ, ਉਹਨਾਂ ਨੇ ਇਸ ਤੁਕ ਦੇ ਅਰਥ ਕੀਤੇ ਨੇ। ਉਹ ਕਹਿੰਦੇ ਨੇ ਮੈਂ ਬੜੀ ਵਾਰੀ ਯਤਨ ਕੀਤਾ ਵੀ ਇਹਦੇ ਅਰਥ ਕੀ ਨੇ, ਮੀਨ ਕੀ ਚਪਲ ਸੀ ਉਹ ਜੁਗਤ ਮਨ ਰਾਖੀਏ। ਕਹਿੰਦੇ ਨੇ ਜਦੋਂ ਸ਼ਬਦ ਜੁਗਤ ਹੁੰਦਾ ਸੀ ਤੇ ਮੇਰਾ ਅੰਦਰ ਤੜਫਦਾ ਸੀ ਵੀ ਇਹਦੇ ਅਰਥ ਕੀ ਨੇ, ਮੀਨ ਕੀ ਚਪਲ ਸੀ ਉਹ ਜੁਗਤ ਮਨ ਰਾਖੀਏ, ਇਹ ਅਰਥ ਨਹੀਂ ਬਣ ਸਕਦੇ ਵੀ। ਤੇ ਦਾਵਾ ਮੈਂ ਕਰਨਾ ਨਹੀਂ ਵੀ ਜੋ ਅਰਥ ਕਰਨਾ ਪਿਆ ਇਹ ਅਖੀਰ ਹੈ ਕਿ ਮੱਛੀ ਚੰਚਲ ਹੈ ਜੁਗਤ ਮਨ ਰਾਖੀਏ। ਉਹ ਕਹਿੰਦੇ ਸਨ ਇੱਕ ਦਿਨ ਮੈਂ ਵੈਰੀ ਨਾਗ ਚਸ਼ਮੇ ਦੇ ਕਿਨਾਰੇ ਗਿਆ ਤੇ ਮੈਨੂੰ ਇਸ ਤੁਕ ਦੇ ਅਰਥ ਮਿਲੇ। ਕਹਿੰਦੇ ਨੇ ਉਸ ਚਸ਼ਮੇ ਵਿੱਚੋਂ ਨਿਰਮਲ ਪਾਣੀ ਨਿਕਲਦਾ ਤੇ ਛੋਟੀਆਂ ਛੋਟੀਆਂ ਮੱਛੀਆਂ ਜਿਹੜੀਆਂ ਨੇ ਉਹ ਚਸ਼ਮੇ ਦੇ ਪਾਣੀ ਨਾਲ ਬਾਹਰ ਆਉਂਦੀਆਂ ਸਨ। ਤੇ ਕਹਿੰਦੇ ਨੇ ਜਦੋਂ ਕੋਈ ਦਾਣਾ ਪਾਉਂਦਾ ਸੀ ਨਾ ਮੱਛੀਆਂ ਇੱਕੋ ਦਮ ਦੌੜ ਕੇ ਉਸ ਦਾਣੇ ਨੂੰ ਆਪਣੀ ਖੁਰਾਕ ਨੂੰ ਖਾਂਦੀਆਂ ਸਨ। ਪਾਣੀ ਜਿਤਨਾ ਮਰਜ਼ੀ ਤੇਜ਼ ਹੋਵੇ ਉਹ ਪੁੱਠੀ ਤਾਰੀ ਲਾ ਕੇ ਫਿਰ ਚਸ਼ਮੇ ਵੱਲ ਆ ਜਾਂਦੀਆਂ ਸਨ। ਕਹਿੰਦੇ ਨੇ ਮੈਨੂੰ ਉੱਧਰ ਸਮਝ ਪਈ ਵੀ ਆ ਬਾਬਾ ਜੀ ਨੇ ਜਿਹੜਾ ਕਿਹਾ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ, ਇਹਦੇ ਅਰਥ ਤੇ ਆਹ ਨੇ ਜਿਹੜੀਆਂ ਮੱਛੀਆਂ ਕੰਪਨੀਆਂ ਕਰਦੀਆਂ, ਕਿਉਂਕਿ ਚਸ਼ਮੇ ਤੋਂ ਨਿਕਲਦੀਆਂ ਨੇ ਖਾਣਾ ਖਾਂਦੀਆਂ ਨੇ, ਪਰ ਚੇਤੇ ਰੱਖੋ ਦਾਣਾ ਚੁਣ ਤੋਂ ਆਪਣੀ ਫੀਡ ਲੈਣ ਤੋਂ ਬਾਅਦ ਕਦੀ ਪਾਣੀ ਨਾਲ ਰੁੜਦੀਆਂ ਨੀ, ਪਰਚ ਕੇ ਪੁੱਠੀ ਤਾਰੀ ਮਾਰਦੀਆਂ ਨੇ ਫਿਰ ਚਸ਼ਮੇ ਵੱਲ ਆਉਂਦੀਆਂ ਨੇ। ਕਹਿਣ ਲੱਗੀ ਅਸਲ ਵਿੱਚ ਸੱਚ ਜਾਣੀ ਸੰਸਾਰ ਇੱਕ ਚਸ਼ਮੇ ਦੇ ਪਾਣੀ ਦਾ ਬਹਾਵ ਹੈ। ਸਿੱਖਾਂ ਤੂੰ ਘਰ ਬਾਰੀ ਸਿੱਖ ਹੈ, ਤੂੰ ਗ੍ਰਿਸ਼ਤ ਵਿੱਚ ਰਹਿਣਾ, ਮੱਛੀ ਦੀ ਤਰ੍ਹਾਂ ਤੂੰ ਦਾਣੇ ਨੂੰ ਚੁਗੀ ਜ਼ਰੂਰ, ਪਰ ਤੈਨੂੰ ਸੁਰਤ ਕਰਕੇ ਪੁੱਠੀ ਤਾਰੀ ਲਾਉਣ ਦੀ ਜਾਂਚ ਆਉਂਦੀ ਹੋਵੇ ਪਰਤ ਕੇ ਫਿਰ ਤੂੰ ਚਸ਼ਮੇ ਵਾਲੇ ਪਾਸੇ ਆ ਜਾਏ। ਮੇਰੀ ਬੇਨਤੀ ਨੂੰ ਸਮਝਿਓ, ਇਹ ਸਿੱਖੀ ਹੈ। ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖ, ਸੰਗਤ ਵਿੱਚ ਬੈਠ ਤੇ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ, ਆਪਣੇ ਅੰਦਰ ਨੂੰ ਟਿਕਾਣ। ਮੈਂ ਸੰਖੇਪ ਵਿੱਚ ਅਰਜ਼ ਕਰਾਂ, ਅਗਲਾ ਬਚਨ ਉਹਨਾਂ ਕੀਤਾ ਸਿੱਖੀ ਕੀ ਹੈ, ਗੁਰਸਿੱਖੀ ਦਾ ਲਿਖਣਾ, ਕਿਉਂਕਿ ਅੱਜ ਰੌਲਾ ਹੀ ਇਹ ਪਿਆ ਹੈ ਨਾ ਚੋਖਾ। ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝ ਸੋ ਲਿਖੈ। ਕਹਿੰਦੇ ਨੇ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਦਾ ਮੇਲ, ਤੇ ਗੁਰਸਿੱਖੀ ਦਾ ਲਿਖਣਾ ਜਿਹੜਾ ਗੁਰਬਾਣੀ ਨੂੰ ਪੜ੍ਹੀ ਗੁਰਬਾਣੀ ਨੂੰ ਸਮਝੀ, ਤੇ ਰੱਬ ਨੇ ਜੇ ਤੈਨੂੰ ਅੱਖਰ ਦਿੱਤੇ ਨੇ ਨਾ ਇਹਨਾਂ ਅੱਖਰਾਂ ਦਾ ਇਹੋ ਜਿਹੀ ਲੜੀ ਬਣਾਈ ਕਿ ਤੇਰੀ ਨਿਕਲੀ ਹੋਈ ਕਲਮ ਵਿੱਚੋਂ ਜਿਹੜੇ ਅੱਖਰ ਨੇ ਉਹ ਟੁੱਟੀਆਂ ਹੋਈਆਂ ਨੂੰ ਵੀ ਪਰਤ ਕੇ ਜੋੜ ਦੇ। ਗੁਰਸਿੱਖ ਲਿਖਾਰੀ ਚਾਹੀਦਾ। ਕਹਿੰਦੇ ਨੇ ਸਿੱਖਾ ਜੇ ਸਿੱਖੀ ਸਿੱਖਣੀ ਆ ਕਲਮ ਦਾਤੇ ਨੇ ਦਿੱਤੀ। ਇਹਦਾ ਭਾਵ ਇਹ ਵੀ ਹੈ ਕਿ ਜੇ ਕੋਈ ਸਿੱਖ ਕਲਮ ਦੀ ਕਮਾਈ ਕਿਵੇਂ ਕਰਦਾ ਉਹ ਆਪਣੀ ਕਲਮ ਦੇ ਨਾਲ ਵੀ ਸਿੱਖੀ ਦੇ ਪ੍ਰਚਾਰ ਦੀ ਗੱਲ ਕਰੇ। ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝ ਸੋ ਲਿਖੈ, ਗੁਰਬਾਣੀ ਨੂੰ ਸਮਝੇ ਪਰਤ ਕੇ ਉਹ ਲਿਖੇ। ਪਰ ਦੇਖੋ ਗੁਰੂ ਸਾਹਿਬ ਦੇ ਘਰ ਵਿੱਚ ਕਿੰਨੇ ਲਿਖਾਰੀ ਹੋਏ ਨੇ। ਸਾਹਿਬ ਨੇ ਤਾਂ ਬਚਨ ਕੀਤੇ ਨੇ, ਕਹਿਣ ਲੱਗੇ ਉਹ ਹੱਥ ਪਵਿੱਤਰ ਨੇ ਜਿਨ੍ਹਾਂ ਹੱਥਾਂ ਨਾਲ ਗੁਰੂ ਕੀ ਬਾਣੀ ਲਿਖੀ ਗਈ। ਹਜ਼ੂਰ ਤਾਂ ਕਹਿੰਦੇ ਨੇ ਜੇ ਰੱਬ ਨੇ ਤੈਨੂੰ ਅਕਲ ਵੀ ਦਿੱਤੀ ਹੈ ਨਾ, ਤੂੰ ਇੰਨਾ ਸਿਆਣਾ ਸਮਝਣ ਵਾਲਾ ਹੋ ਗਿਆ ਤੇ ਕਦੀ ਇਹੋ ਜਿਹਾ ਲੇਖ ਨਾ ਲਿਖੀ ਜਿਹਦੇ ਨਾਲ ਕੌਮ ਦੀ ਤਬਾਹੀ ਹੋ ਜਾਏ। ਸਾਹਿਬ ਨੇ ਸ਼ਬਦ ਵਰਤੇ ਸਨ ਫਰੀਦਾ, ਜੇ ਤੂੰ ਅਕਲ ਲਤੀਫ਼, ਅਕਲ ਕਰਕੇ ਤੂੰ ਲਤੀਫ਼ ਦਰ ਤੇ ਸਿਆਣਾ ਬਰੀਕ ਅਕਲ ਵਾਲਾ, ਕਾਲੇ ਲਿਖ ਨਾ ਲੇਖ, ਆਪ ਨੇੜੇ ਸੀ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਗੁਰਸਿੱਖੀ ਦਾ ਲਿਖਣਾ ਕੀ ਏ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ, ਬਾਬਾ ਇਹ ਲੇਖਾਂ ਲਿਖ ਜਾਣ, ਜਿੱਥੇ ਲੇਖਾਂ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਤੇ ਜਿਨ੍ਹਾਂ ਨੇ ਕਲਮਾਂ ਚੁੱਕੀਆਂ ਉਹਨਾਂ ਨੇ ਲਿਖਿਆ। ਅੱਜ ਖੇਦ ਹੈ ਕਿ ਕਲਮ ਚੁੱਕਣ ਵਾਲਾ ਲਿਖਦਾ ਜ਼ਰੂਰ ਹੈ, ਜਿਹੜਾ ਹੱਥ ਵਿੱਚ ਲਿਖਦਾ ਉਹ ਇੰਦਰੋਂ ਇੰਨਾ ਕੁ ਸੁੱਕਾ ਹੈ, ਉਹਦਾ ਆਪਣਾ ਤਜਰਬਾ ਕੋਈ ਨਹੀਂ। ਜਿਹੜਾ ਵਿਰੋਧ ਵਿੱਚ ਲਿਖਦਾ ਉਹ ਇੰਨਾ ਕੁ ਰੁੱਖਾਂ ਤੁਰ ਪੈਂਦਾ ਹੈ ਕਿ ਉਹਦੇ ਸ਼ਬਦ ਪੜ੍ਹ ਕੇ ਬੰਦਾ ਕੋਈ ਗੁਰੂ ਦੇ ਨੇੜੇ ਢੁੱਕਦਾ ਵੀ, ਕਿਉਂਕਿ ਇੱਕ ਵਾਰੀ ਬੰਦੇ ਦਾ ਮਨ ਸ਼ੱਕੀ ਹੋ ਜਾਏ ਨਾ ਪਰਤ ਕੇ ਉਹਨੂੰ ਜੋੜਨ ਵਾਸਤੇ ਕਈ ਜਨਮ ਲੱਗ ਸਕਦੇ। ਸ਼ੱਕ ਇੱਕ ਐਸੀ ਚੀਜ਼ ਹੈ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਗੁਰਸਿੱਖੀ ਦਾ ਲਿਖਣਾ ਕੀ ਕਰੇ, ਗੁਰਬਾਣੀ ਸੁਣ ਸਮਝ ਸੋ ਲਿਖੈ, ਗੁਰਬਾਣੀ ਨੂੰ ਸਮਝੇ ਪਰਤ ਕੇ ਉਹਨੂੰ ਸੁਣੇ ਤੇ ਉਹਨੂੰ ਲਿਖਣ ਦਾ ਯਤਨ ਕਰੇ। ਤੇ ਗੁਰੂ ਸਾਹਿਬ ਦੇ ਘਰ ਦੇ ਲਿਖਾਰੀ ਕਿੱਡੇ ਕੁ ਕਰਮਾਂ ਵਾਲੇ, ਕਿੱਡੇ ਜੀਵਨ ਵਾਲੇ। ਗੁਰੂ ਕਲਗੀਧਰ ਜੀ ਦੇ ਲਿਖਾਰੀਆਂ ਦੀ ਗੱਲ ਕੱਲ ਪਰਸੋਂ ਵੀ ਕੀਤੀ ਸੀ, ਉਹਨਾਂ ਨੇ ਕੱਲਿਆ ਲਿਖਿਆ ਨਹੀਂ, ਉਹਨਾਂ ਸਿੱਖੀ ਕਮਾਈ ਹੈ। ਜੇ ਚੰਦਨ ਕਵੀ ਦੀ ਕਲਮ ਚੱਲੀ ਤੇ ਉਹਨੇ ਆਪਣੀ ਕਵਿਤ ਨੂੰ ਲਕਾ ਕੇ ਇਹ ਹੀ ਕਿਹਾ ਸੀ ਨਾ ਕਿ ਮੇਰੀ ਕਵਿਤਾ ਦੇ ਅਰਥ ਕਰਨ ਵਾਲੇ ਤੁਹਾਡੇ ਘਰ ਵਿੱਚ ਕਿਸੇ ਨੇ ਕਵਿਤਾ ਦੇ ਅਰਥ ਨਹੀਂ ਕਰਨੇ, ਇਸ ਕਰਕੇ ਮੈਂ ਕਵੀ ਦਰਬਾਰ ਵਿੱਚ ਆਪਣੀ ਕਵਿਤਾ ਨਹੀਂ ਕਹਿਣੀ। ਗੁਰੂ ਸਾਹਿਬ ਕਹਿਣ ਲੱਗੇ ਹੰਕਾਰ ਨਹੀਂ ਕਰੀਦਾ ਅੱਖਰਾਂ ਦਾ, ਤੂੰ ਬੋਲ ਤਾਂ ਸਹੀ। ਤੇ ਉਹਨੇ ਸ਼ਬਦ ਬੋਲੇ ਸਨ, ਨਵਤਾ ਨਵਸਾਤ ਪੀਏ ਨਵਸਾਤ ਪੀਏ ਨਵਸਾਤ ਪੀਆ ਨਵਸਾਤ ਪਿਆਏ ਨਵਸਾਤ ਰਚੇ ਨਵਸਾਤ ਬਚੇ ਨਵਸਾਤ ਪੀਆ ਪੈ ਦਾਇਕ ਪਾਏ ਜੀਤ ਕਲਾ ਨਵਸਾਤਨ ਕੀ ਨਵਸਾਤਨ ਕੇ ਮੁੱਖ ਅੰਚਰ ਛਾਏ ਮਾਨੋ ਮੇਘ ਕੇ ਮੰਡਲ ਮੈਂ ਕਵ ਚੰਦਨ ਚੰਦ ਕਲੇਵਰ ਛਾਏ। ਇੱਕ ਸਵਈਆ ਇੱਕ ਕਵਿਤ ਕਹਿ ਕੇ ਹਜ਼ੂਰ ਨੇ ਕਿਹਾ ਬਸ ਹੋਰ ਵੀ ਕੁਛ ਹੈ? ਕਹਿਣ ਲੱਗਾ ਨਹੀਂ ਇਹੀ ਹੈ। ਸਤਿਗੁਰੂ ਕਹਿਣ ਲੱਗੇ ਇਸ ਜੈਸੇ ਕੇ ਅਰਥ ਵਿਚਾਰਨ ਹਮਰੇ ਕਾਹੀ ਕਰੇ ਉਚਾਰਨ। ਕਹਿੰਦੇ ਜਿਹੜੀ ਤੂੰ ਕਵਿਤਾ ਲਿਖੀ ਬੈਠਾ ਨਾ, ਸਾਡੇ ਘਰ ਦੇ ਜਿਹੜੇ ਘਾਈ ਘੋੜਿਆਂ ਲਈ ਘਾਹ ਵੱਢ ਕੇ ਲਿਆਉਂਦੇ ਨਾ, ਇਹੋ ਜਿਹੀਆਂ ਕਵਿਤਾ ਦੇ ਅਰਥ ਉਹ ਵੀ ਕਰ ਦਿੰਦੇ। ਉਹ ਕਹਿੰਦਾ ਭਰੇ ਦਰਬਾਰ ਵਿੱਚ ਮੇਰੀ ਬੇਇੱਜ਼ਤੀ? ਗੁਰੂ ਸਾਹਿਬ ਕਹਿੰਦੇ ਬੇਇੱਜ਼ਤੀ ਦੀ ਹਕੀਕਤ ਹੈ? ਕਹਿਣ ਲੱਗਾ ਕਰਾਓ ਫਿਰ। ਹਜ਼ੂਰ ਨੇ ਕਿਹਾ ਜਾਓ ਧੰਨਾ ਸਿੰਘ ਨੂੰ ਸੱਦ ਕੇ ਲਿਆਓ। ਮੈਂ ਇਸ ਵਿਸ਼ੇ ਵੱਲ ਨਹੀਂ ਤੁਰਨਾ, ਮੈਂ ਸਿਰਫ ਬੇਨਤੀ ਕਰ ਰਿਹਾ। ਉਹ ਸਿੱਖਾਂ ਜੇ ਤੈਨੂੰ ਰੱਬ ਨੇ ਲਿਆਕਤ ਤੇਰੀ ਕਲਮ ਨੂੰ ਤਾਕਤ ਦਿੱਤੀ ਏ, ਵਿਖਾਵਾ ਨਾ ਕਰੀ ਸਿੱਖੀ ਨੂੰ ਕਮਾਉਣ ਵਾਲੇ ਪਾਸੇ ਕਰੋ। ਹਜ਼ੂਰ ਨੇ ਕਿਹਾ ਇਸ ਜੈਸੇ ਕੇ ਅਰਥ ਵਿਚਾਰਨ ਹਮਰੇ ਘਾਈ ਕਰੇ ਉਚਾਰਨ। ਭਾਈ ਧੰਨਾ ਸਿੰਘ ਜੀ ਗੋੜਿਆਂ ਦੀ ਸੇਵਾ ਕਰਦੇ ਸਨ, ਘਾਹ ਪੱਠਾ ਲਿਆਉਂਦੇ ਸਨ, ਖਰਕਣਾ ਕਰਦੇ ਸਨ, ਲਿਆਂਦਾ? ਹਜ਼ੂਰ ਕਹਿਣ ਲੱਗੇ ਕਿ ਧੰਨਾ ਸਿੰਘ ਜੀ ਇਹਦੀ ਕਵਿਤਾ ਦੇ ਅਰਥ ਕਰੋ। ਹੱਥ ਜੋੜ ਕੇ ਕਹਿੰਦੇ ਨੇ ਮਹਾਰਾਜ ਮੈਂ ਕਵਿਤਾ ਦੇ ਅਰਥ ਕੀ ਕਰਨੇ ਨੇ, ਮੈਂ ਤਾਂ ਘੋੜਿਆਂ ਨੂੰ ਖਰਕਣਾ ਕਰਨਾ ਜਾਣਦਾ। ਕਹਿਣ ਲੱਗੇ ਨਹੀਂ ਤੂੰ ਅਰਥ ਕਰੇਗਾ। ਉੱਥੇ ਫਿਰ ਭਾਈ ਧੰਨਾ ਸਿੰਘ ਜੀ ਇੱਕ ਘਾਹੀ ਸੱਜਣ ਉਹਨੇ ਚੰਦਨ ਨੂੰ ਕਿਹਾ ਕਹਿੰਦਾ ਕਵਿਤਾ ਰਚ। ਉਹਨੇ ਉਹ ਇੱਕ ਬਿੱਤ ਬੋਲਿਆ ਤੇ ਉੱਥੇ ਸਿਰਫ ਇੱਕ ਗੱਲ ਨਵਸਾਤ ਦੀ ਨੌ ਤੇ ਸੱਤ ਸੋਲਾਂ ਉਹ ਕਈ ਵਾਰੀ ਬੇਨਤੀ ਕੀਤੀ ਹੈ। ਭਾਈ ਸਾਹਿਬ ਨੇ ਅਰਥ ਕਰ ਦਿੱਤੇ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਹੁਣ ਭਾਈ ਧੰਨਾ ਸਿੰਘ ਜੀ ਕਵਿਤਾ ਰਚਣਗੇ ਤੇ ਤੁਸੀਂ ਅਰਥ ਕਰੋਗੇ। ਭਾਈ ਸਾਹਿਬ ਨੇ ਰਚੀ ਸੀ ਮੀਨ ਮਰੈ ਜਲ ਕੇ ਪਰ ਸਹਿ ਕਬ ਹੂ ਨਾ ਮਰੈ ਪਰ ਪਾਵਕ ਪਾਏ, ਹਾਥ ਮਰੈ ਮਦ ਕਹਿ ਪਰ ਸਹਿ ਕਬ ਹੂ ਨਾ ਮਰੈ ਤਨ ਤਾਪ ਕੇ ਆਏ। ਕਹਿ ਲੱਗੇ ਤੀ ਮਰੈ ਪਤ ਕੇ ਪਰ ਸੇ ਕਬ ਹੂ ਨਾ ਮਰੈ ਫਿਰ ਪਰਦੇਸ ਸਧਾਏ, ਗੂੜ ਮੈਂ ਬਾਤ ਕਹੀ ਦਿਜਰਾਜ ਵਿਚਾਰ ਨਾ ਸਕੈ ਬਿਨਾ ਚਿਤਲਾਏ। ਜਦੋਂ ਸੁਣਿਆ ਉਹ ਪੰਡਿਤ ਹੱਸ ਕੇ ਕਹਿੰਦਾ, ਚੰਦਨ ਕਹਿੰਦਾ ਵੀ ਕੋਈ ਕਵਿਤਾ? ਭਾਈ ਸਾਹਿਬ ਕਹਿੰਦੇ ਨੇ ਅਰਥਕਾਰ। ਉਹ ਕਹਿਣ ਲੱਗਾ ਮੀਨ ਮਰੇ ਜਲ ਕੇ ਪਰ ਸੇ ਕਬ ਹੂ ਨਾ। ਕਹਿਣ ਲੱਗੇ ਸ਼ਬਦ ਜਦੋਂ ਕਬ ਹੂ ਨਾ ਤੇ ਆਇਆ ਇੱਥੇ ਥਿੜ ਗਿਆ। ਉਹਨੇ ਅਰਥ ਕਰ ਦਿੱਤੇ ਮੀਨ ਮਰੈ ਜਲ ਕੇ ਪਰ ਸਹਿ ਕਬ ਹੂ ਨਾ ਮਰੈ ਪਰ ਪਾਵਕ ਪਾਏ, ਇਹਦੇ ਅਰਥ ਬਣ ਜਾਣੇ ਸਨ ਜਦੋਂ ਕਬ ਹੂ ਨਾ ਮਰੈ ਪਰ ਪਾਵਕ ਪਾਏ। ਮੱਛੀ ਮਰ ਜਾਂਦੀ ਹੈ ਜੇ ਪਾਣੀ ਵਿੱਚ ਸੱਟੀਏ, ਨਹੀਂ ਮਰਦੀ ਜੇ ਉਹਨੂੰ ਆਪਾਂ ਅੱਗ ਵਿੱਚ ਰੱਖੀਏ। ਤੇ ਭਾਈ ਸਾਹਿਬ ਕਹਿੰਦੇ ਰੁਕ ਜਾ ਤੂੰ ਮੈਨੂੰ ਸਿੱਧ ਕਰਕੇ ਦੱਸ ਕਿ ਮੱਛੀ ਕਦੀ ਅੱਗ ਵਿੱਚ ਜਿਉਂਦੀ ਰਹੀ ਹੈ? ਕਹਿੰਦਾ ਨਹੀਂ ਤੂੰ ਅਰਥ ਕੀ ਕਰਨਾ ਪਏ। ਦੂਜੀ ਤੁਕ ਦੇ ਅਰਥ ਕੀਤੇ ਹੱਥ ਮਰੈ ਮਦ ਕਹਿ ਪਰ ਸਹਿ ਕਬੂ ਨਾ ਮਰੈ ਤਨ ਤਾਪ ਕੇ ਆਇਆ, ਹਾਥੀ ਮਰ ਜਾਂਦਾ ਜੇ ਨਸ਼ਾ ਪਿਆਈਏ, ਕਦੀ ਨੀ ਮਰ ਜਾਂਦੇ ਤਾਪ ਚੜੇ। ਤੇ ਭਾਈ ਸਾਹਿਬ ਕਹਿੰਦੇ ਨੇ ਦੱਸ ਖਾਂ ਹਾਥੀ ਤਾਂ ਨਸ਼ਾ ਪੀ ਕੇ ਮਸਤ ਹੁੰਦਾ, ਮਰਦੇ ਹੀ ਉਦਨ ਜਨ ਤਾਪ ਚੜਦਾ, ਤੂੰ ਕਬੂ ਨਾ ਕਹਿੰਦਾ। ਉਹਨੇ ਹੱਥ ਜੋੜ ਕੇ ਕਿਹਾ ਕਹਿੰਦੇ ਮੈਨੂੰ ਸਮਝ ਨੀ ਪੈਂਦੀ। ਕਹਿੰਦਾ ਕਵਿਤਾ ਮੇਰੀ ਸਿੱਧੀ ਹੋਈ ਆ, ਇਹ ਕਬੂ ਨਾ ਸ਼ਬਦ ਜ਼ਰੂਰਲੇ ਪਾਸੇ ਲਾ ਲੈ ਕਿ ਮੀਨ ਮਰੈ ਜਲ ਕੇ ਪਰਸੈ ਕਬ ਹੂ ਨਾ ਮਰੈ ਤਨ ਤਾਪ ਕੇ ਆਏ। ਕਹਿਣ ਲੱਗੇ ਬਸ ਇੱਕ ਵਿਸ਼ਰਾਮ ਲਾਉਣ ਦੀ ਅਕਲ ਕੋਈ ਨੀ ਤੈਨੂੰ, ਬਾਕੀ ਅਰਥ ਠੀਕ ਹੀ। ਉਹ ਸੋਚੀ ਪੈ ਗਿਆ ਪਰੇ ਦਰਬਾਰ ਵਿੱਚ ਮੇਰੇ ਗੁਰੂ ਸਾਹਿਬ ਅੱਜ ਇੰਨੇ ਖੁਸ਼ ਹੋਏ, ਹੁਣ ਦੇਖੋ ਉਸਦੀ ਕਲਮ ਉਹਦੀ ਲਿਆਕਤ। ਕਹਿਣ ਲੱਗੇ ਧੰਨਾ ਸਿੰਘ ਅੱਜ ਜੋ ਮੰਗ ਲੈਂਗਾ ਤੈਨੂੰ ਮਿਲੇਗਾ। ਗੱਲ ਵਿੱਚ ਪੱਲਾ ਪਾ ਕੇ ਇਹ ਨਹੀਂ ਕਿਹਾ ਮੇਰੀ ਕਿਤਾਬ ਹੁਣੇ ਛਾਪ ਦਿਓ, ਕਰਾਓ ਮੇਰੀ ਕਿਤਾਬ ਤੇ ਸੈਮੀਨਾਰ। ਕਹਿਣ ਲੱਗੇ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕੱਤੀ ਮਹਿੰਦੀ ਜੇਵੜੀ। ਕਹਿੰਦੇ ਨੇ ਕਿਰਪਾ ਕਰੋ ਮੈਨੂੰ ਸਿੱਖੀ ਦੀ ਦਾਤ ਦਿਓ, ਮੈਂ ਸਿੱਖੀ ਕਮਾਉਣ ਵਾਸਤੇ ਤੁਹਾਡੇ ਘਰ ਆਇਆ ਵਾਂ, ਮੈਂ ਅੱਖਰ ਸਿੱਖ ਕੇ ਖੋਮੇ ਦਾ ਪ੍ਰਗਟਾਵਾ ਕਰਨ ਲਈ ਨਹੀਂ, ਇਹਦੇ ਗੁਰਸਿੱਖੀ ਦਾ ਲਿਖਣਾ। ਕਹਿਣ ਲੱਗੇ ਕਲਮ ਵੀ ਚੁੱਕੀ ਤੇਰੀ, ਕਲਮ ਵਿੱਚੋਂ ਲਿਖੇ ਹੋਏ ਅੱਖਰ ਵੀ ਲੋਕਾਂ ਨੂੰ ਜੋੜਨਗੇ, ਉਹਨਾਂ ਦੀ ਕਵਿਤਾ ਹੋਰ ਵੀ ਮਿਲਦੀ। ਖੈਰ ਪਹਿਲੀ ਗੱਲ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖ ਹੈ, ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝ ਸੋ ਲਿਖ ਹੈ। ਅਗਲੀ ਤੁਕ ਹੈ ਗੁਰਸਿੱਖੀ ਦਾ ਸਿਮਰਨ ਹੋ ਸਤਿਗੁਰ ਮੰਤ ਕੋਲੂ ਰਸ ਇੱਕ ਹੈ। ਹੁਣ ਇਹਦੇ ਅਰਥ ਕੀ ਨੇ? ਸਿੱਖੀ ਦਾ ਦਾਨ ਮੰਗਣਾ ਨਾ। ਕਹਿੰਦੇ ਨੇ ਗੁਰਸਿੱਖ ਦਾ ਸਿਮਰਨ ਕੀ ਹੈ, ਸਿੱਖੀ ਦਾ ਸਿਮਰਨ ਕੀ ਹੈ? ਕਹਿੰਦੇ ਨੇ ਸਿੱਖ ਹੋਰ ਮੰਤਰ ਕੋਈ ਨੀ ਜੇ ਜਪਦਾ। ਦੇਖੋ ਜਦੋਂ ਅਸੀਂ ਮੰਤਰ ਬਦਲਦੇ ਰਹਾਂਗੇ ਨਾ, ਫਿਰ ਆਪਾਂ ਕਹਾਂਗੇ ਵੀ ਅੰਦਰ ਦਾ ਟਿਕਾਣ ਨਹੀਂ। ਜਿਸ ਦਾ ਮੰਤਰ ਲਿਆ ਹੈ ਗੁਰੂ ਦਾ, ਮੰਤਰ ਤੇ ਭਰੋਸਾ ਕਰਕੇ ਚੱਲਾਂਗੇ ਕਹਿੰਦੇ ਸਿੱਖੀ ਦਾ ਮੰਤਰ ਹੈ ਵੀ ਸਤਿਗੁਰ ਮੰਤ ਕੋਲੂ ਰਸ ਇੱਕ ਹੈ। ਇੱਕ ਦਾ ਅਰਥ ਹੁੰਦਾ ਗੰਨਾ, ਕੋਲੂ ਦਾ ਹੁੰਦਾ ਪੀੜਨਾ। ਕਹਿੰਦੇ ਨੇ ਜਦੋਂ ਸਿੱਖ ਸਿਮਰਨ ਕਰਦਾ ਨਾ, ਕਹਿੰਦੇ ਨੇ ਜਿਵੇਂ ਕੋਲੂ ਵਿੱਚ ਗੰਨੇ ਨੂੰ ਪੀੜ ਦਈਏ ਤੇ ਮਿੱਠਾ ਰਸ ਨਿਕਲਦਾ ਹੈ, ਸਿੱਖੀ ਦਾ ਸਿਮਰਨ ਇਹ ਵੇ ਕਿ ਜਿਤਨੇ ਮਰਜ਼ੀ ਅੰਦਰ ਭੱਜਦਾ ਹੋਵੇ ਮਨ ਨੂੰ ਪੀੜ ਕੇ ਰੱਖੇ, ਬਹਿੰਦਿਆਂ ਸਾਰੇ ਦੇ ਅੰਦਰ ਨਾਮ ਦਾ ਰਸ ਸ਼ੁਰੂ ਹੋ ਜਾਏ। ਇਹ ਵੇ ਸਿੱਖੀ ਦਾ ਸਿਮਰਨ। ਅਸੀਂ ਕਹਾਂਗੇ ਜੀ ਕਿਤੇ ਸਵਾਦ ਹੈ, ਕਦੀ ਪੜ੍ਹੋ ਗੁਰੂ ਗ੍ਰੰਥ ਸਾਹਿਬ ਨੂੰ। ਇੱਕ ਸ਼ਬਦ ਮੇਰੇ ਹਜ਼ੂਰ ਨੇ ਬਾਣੀ ਵੀ ਦਿੱਤਾ ਹੈ ਨੂੰ ਅਵਸਥਾਵਾਂ ਹੀ, ਗੁਰਸਿੱਖੀ ਦਾ ਸਿਮਰਨੋ ਸਤਿਗੁਰ ਮੰਤ ਕੋਲੂ ਰਸ ਇੱਕ ਹੈ। ਉੱਥੇ ਹਜ਼ੂਰ ਨੇ ਕਿਹਾ ਕਹਿੰਦੇ ਜੈਸੇ ਗਾਏ ਕਾ ਬਾਛਾ ਛੂਟਲਾ, ਕਿਹੜਾ ਰਸ ਮਿਲਦਾ ਸਿੱਖੀ ਨੂੰ ਸਿਮਰਨ ਦਾ, ਥਨ ਚੋਖਤ ਮੱਖਣ ਕੂਟਲਾ। ਕਹਿੰਦੇ ਨੇ ਸਿੱਖ ਇਸ ਤਰ੍ਹਾਂ ਸਿਮਰਨ ਕਰਦਾ ਹੈ ਜਿਵੇਂ ਗਾਂ ਦੇ ਬੱਚੇ ਨੂੰ ਛੱਡਿਆ ਹੋਵੇ, ਥਨ ਵਿੱਚ ਦੁੱਧ ਭਰਿਆ ਹੋਵੇ, ਉਹ ਦੁੱਧ ਨੂੰ ਕੁੱਟ ਭਰ ਭਰ ਕੇ ਪੀਂਦਾ ਹੈ। ਕਹਿੰਦੇ ਨੇ ਹਕੀਕਤ ਵੇ ਸੱਚ ਜਾਣੋ, ਸਿੱਖੀ ਦਾ ਸਿਮਰਨ ਵੇ ਇੱਕ ਵਾਰੀ ਵਾਹਿਗੁਰੂ ਕਹੇ ਤੇ ਸਿਰ ਤੋਂ ਪੈਰਾਂ ਤੱਕ ਰਸ ਨਾਲ ਭਰ ਜਾਏ, ਇਹ ਸਿੱਖੀ ਦਾ ਸਿਮਰਨ ਹੈ। ਹਜ਼ੂਰ ਨੇ ਇੱਕ ਹੋਰ ਪ੍ਰਮਾਣ ਦਿੱਤਾ ਹੈ, ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੁੰਨੜੀ ਨਾਮ ਨੂੰ ਚੁੰਘੇ। ਕਹਿਣ ਲੱਗੇ ਜੀਵ ਰਸਾਇਣ ਚੁੰਨੜੀ ਰੱਤੀ ਲਾਲ ਲਵਾਏ। ਇੱਕ ਹਜ਼ੂਰ ਨੇ ਹੋਰ ਪ੍ਰਮਾਣ ਦਿੱਤਾ ਹੈ, ਕਹਿਣ ਲੱਗੇ ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਰ ਸੁਣਾਏ, ਲੱਖ ਕਰੋੜੀ ਮਿਲੇ ਨਾ ਕੇ, ਜਿਸੇ ਪ੍ਰਾਪਤ ਤਿਸੀ ਦੇ, ਨਾਨਕ ਚਾਖ ਭਏ ਬਿਸਮਾਦ। ਗੁਰਸਿੱਖੀ ਦਾ ਸਿਮਰਨ ਸਤਿਗੁਰ ਮੰਤ ਕੋਲੂ ਰਸ ਇੱਕੈ। ਕਹਿਣ ਲੱਗੇ ਨਾਨਕ ਚਾਖ ਭੈ ਬਿਸਮਾਦ, ਨਾਨਕ ਗੁਰ ਤੇ ਆਇਆ ਸਾਧ, ਈਤ ਊਤ ਕਤ ਛੋੜ ਨਾ ਜਾਏ, ਨਾਨਕ ਗੀਤਾ ਹਰ ਸਮੇਂ ਗੀਤਾ ਦਰਸ ਦਾ ਗੁਣਿਆ ਜਾਣਾ। ਹਜ਼ੂਰ ਭਾਈ ਸਾਹਿਬ ਕਹਿੰਦੇ ਨੇ ਸਿੱਖੀ ਦਾ ਸਿਮਰਨ ਹੈ ਕਿ ਗੰਨੇ ਦੇ ਰਸ ਦੀ ਤਰ੍ਹਾਂ ਜਿਵੇਂ ਦੁੱਖ ਵੀ ਪਾਉਂਦਾ ਹੈ ਆਪਣੇ ਅੰਦਰ ਨੂੰ ਸੰਕੋਚ ਕੇ ਰਸ ਲੈ। ਹੁਣ ਅੱਗੇ ਪੁੱਛਿਆ ਜੀ ਗੁਰਸਿੱਖੀ ਦਾ ਵਰਤਮਾਨ ਕੀ, ਉਹਨਾਂ ਸ਼ਬਦ ਵਰਤੇ ਨੇ ਗੁਰਸਿੱਖੀ ਦਾ ਵਰਤਮਾਨ ਚੰਦਨ ਵਾਸ ਨਿਵਾਸ ਬ੍ਰਿਖ ਹੈ। ਇੱਥੇ ਵਰਤਮਾਨ ਦਰਸਨਾ ਵਰਤਾਰਾ ਕਿ ਸਿੱਖ ਨੇ ਦੁਨੀਆਂ ਵਿੱਚ ਵਰਤਣਾ ਕਿਵੇਂ ਵੇ। ਕਹਿਣ ਲੱਗੇ ਜਿਵੇਂ ਚੰਦਨ ਦਾ ਰੁੱਖ ਵਰਦਾ, ਜਿਹੜਾ ਉਹਦੇ ਸਾਹਮਣੇ ਆ ਗਿਆ ਉਹਨੇ ਮਹਿਕ ਦਿੱਤੀ। ਕਹਿਣ ਲੱਗੇ ਜਿਹਦੇ ਕੋਲ ਸ਼ਬਦ ਸੁਰਤ ਦੀ ਸਿੱਖਿਆ ਹੋਵੇ, ਜਿਹਦੇ ਕੋਲ ਗੁਰਬਾਣੀ ਦੀ ਲਿਖਣ ਦੀ ਕਲਮ ਹੋਵੇ, ਜਿਹਦੇ ਕੋਲ ਗੁਰੂ ਕੇ ਸਿਮਰਨ ਦਾ ਰਸ ਹੋਵੇ, ਕਹਿੰਦੇ ਉਹ ਚੰਦਨ ਦੀ ਤਰ੍ਹਾਂ ਜਿੱਥੇ ਵੀ ਬਹਿ ਜਾਏਗਾ ਉਹਦੇ ਕੋਲ ਜਿਹੜਾ ਵੀ ਬਹਿਗਾ ਉਹਨੂੰ ਨਾਮ ਦੀ ਸੁਗੰਧੀ ਜ਼ਰੂਰ ਆਵੇਗੀ। ਇਹ ਵੇ ਸਿੱਖੀ। ਹੁਣ ਗੁਰਸਿੱਖੀ ਦਾ ਬੁੱਝਣਾ ਕੀ ਹੈ ਜੀ? ਬੁੱਝਣਾ ਦਰਸ ਖਤਮ ਹੋਣਾ ਨਹੀਂ, ਬੁੱਝਣਾ ਦਰਸ ਮੈਂ ਜਾਣਕਾਰੀ ਲੈਣੀ। ਗੁਰਸਿੱਖੀ ਦਾ ਬੁੱਝਣਾ ਬੁੱਝ ਅਬੁੱਝ ਹੋਵੇ ਲੈ ਭਿੱਖੈ, ਭਿੱਖੈ ਦਰਸ ਦਾ ਖੈਰ ਮੰਗਣੀ। ਕਿ ਸਿੱਖੀ ਦੀ ਜਾਣਕਾਰੀ ਇਹ ਵੇ ਕਿ ਸਾਰਾ ਗਿਆਨ ਹੋਣ ਦੇ ਬਾਵਜੂਦ ਇਸ ਤਰ੍ਹਾਂ ਤੁਰਿਆ ਫਿਰੇ ਕਿ ਮੈਨੂੰ ਜਿਵੇਂ ਪਤਾ ਹੀ ਕੁਛ ਨਹੀਂ, ਆਪਣਾ ਪ੍ਰਗਟਾਵਾ ਨਾ ਕਰੇ ਤੇ ਹੁੰਦਾ ਕੀ ਹੈ? ਭਾਈ ਵੀਰ ਸਿੰਘ ਹੋਣਾ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਕੁਝ ਜਾਣਿਆ ਆਖਿਆ ਜਾਣ ਲਿੱਤਾ, ਬਸ ਚਾਰ ਕੁ ਦਿਨ ਆਇਆ ਬੋਲਣਾ, ਪੰਜ ਸੱਤ ਸ਼ਬਦ ਚੇਤੇ ਹੋ ਗਏ, ਵੇਖੋ ਮੈਨੂੰ ਖਿਮਾ ਕਰਿਓ, ਮਿਹਨਤ ਵਾਲੇ ਘਰ ਦੂਰ ਚਲੇ ਗਏ ਨੇ। ਬਿਲਕੁਲ ਨਹੀਂ, ਮਸਕੀਨ ਸਾਹਿਬ ਉਹਨਾਂ ਨੇ ਇੱਕ ਵਾਰੀ ਗੱਲ ਕਹੀ ਸੀ, ਕਹਿੰਦੇ ਨੇ ਇੱਕ ਕਿਰਤੀਆਂ ਖਿਮਾ ਕਰਿਓ, ਕਹਿੰਦੇ ਸਨ ਕਿ ਕੁੰਭਕਰਨ ਸਭ ਤੋਂ ਗੂੜੀ ਨੀਂਦ ਸੌਂਦਾ ਸੀ, ਜਦੋਂ ਉਠਾਉਂਦੇ ਸਨ ਢੋਲ ਵਜਾਣੇ ਕਈ ਕਈ ਮਹੀਨੇ, ਫਿਰ ਉਹਨੇ ਕਿਤੇ ਬਾਸੀ ਲੈ ਕੇ ਉੱਠਣਾ। ਕਹਿਣ ਲੱਗੇ ਰੱਬ ਦੀ ਖੇਡ, ਉਹ ਤਾਂ ਫਿਰ ਵੀ ਉੱਠ ਗਿਆ, ਛੇ ਮਹੀਨੇ ਬਾਅਦ ਉੱਠ ਗਿਆ। ਇੱਥੇ ਕਹਿੰਦੇ ਨੇ ਪਤਾ ਨੀ ਕਿੰਨੇ ਕੁ ਤਬਲੇ ਪਾਟ ਗਏ, ਕਿੰਨੇ ਕੁ ਵਾਜੇ ਟੁੱਟ ਗਏ ਨੇ, ਆਪਾਂ ਇਹ ਕੁਝ ਨੀਂਦ ਵੀ ਸੁੱਤੇ ਹਾਂ, ਉੱਠ ਸਕਦੇ ਹੀ ਨਹੀਂ। ਉਹ ਗੱਲ ਕਹਿੰਦੇ ਸਨ, ਕਹਿੰਦੇ ਨੇ ਲਾਵਾਂ ਇੱਕ ਕੀਰਤਨ ਕਰਦਿਆਂ 30 ਸਾਲ ਹੋ ਗਏ ਨੇ, ਤੇ 30 ਸਾਲ ਵਿੱਚ ਜੇ ਮੰਨ ਲਓ ਇੱਕ ਸਾਲ ਵਿੱਚ ਵੀ, ਇੱਕ ਮਹੀਨੇ ਵਿੱਚ ਜਾਂ ਇਉਂ ਕਹਿ ਲਓ ਇੱਕ ਸਾਲ ਵਿੱਚ 5 ਵਾਰੀ ਵੀ ਵਿਆਹ ਕਰਾਏ ਹੋਣ, ਤੇ 30 ਸਾਲਾਂ ਨੂੰ ਮਿਣ ਕੇ ਵੇਖ ਲਓ ਕਿੰਨੇ ਵਿਆਹ ਹੋ ਜਾਂਦੇ। 30 ਸਾਲ ਵਿਆਹ ਕਰਾਉਣ ਤੋਂ ਬਾਅਦ ਫਿਰ ਲਾਵਾਂ ਦੀਆਂ ਪਰਚੀਆਂ ਸਾਹਮਣੇ ਰੱਖ ਕੇ ਜੇ 30 ਸਾਲ ਹਰ ਸਾਲ 5-5 ਵਿਆਹ ਕਰਾ ਕੇ ਲਾਵਾਂ ਕੰਟਿਨਿਊ ਹੋਇਆ ਤੇ ਕਿਹੜੇ ਵੇਲੇ ਹੋਣਗੀਆਂ? ਇਹਦਾ ਮਤਲਬ ਧਿਆਨ ਕੋ ਨੀ ਮਿਹਨਤ ਵਾਲੇ ਪਾਸੇ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਸਿੱਖ ਜਾਣਦਾ ਸਭ ਕੁਝ ਏ, ਪਰ ਪ੍ਰਗਟਾਵਾ ਨਾ ਕਰੇ, ਆਪਣੇ ਆਪ ਨੂੰ ਸੰਕੋਚ ਕੇ ਰੱਖੇ। ਗੁਰਸਿੱਖੀ ਦਾ ਬੁੱਝਣਾ ਬੁੱਝ ਅਬੁੱਝ ਹੋਵੇ ਲੈ ਭਿੱਖੈ, ਭਿੱਖੈ ਦਰਸ਼ਨ ਦਾ ਖੈਰ ਲੈਣੀ। ਰੋਜ਼ ਖੈਰ ਲੈਂਦਾ, ਝੋਲੀ ਭਰਦਾ, ਰੌਲਾ ਨਹੀਂ ਪਾਉਂਦਾ। ਅੱਗੇ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਸਾਧ ਸੰਗਤ ਗੁਰ ਸ਼ਬਦ ਸੁਣ, ਨਾਮ ਦਾਨ ਇਸ਼ਨਾਨ ਸਰੀਖਾ। ਸਰੀਖਾ ਦਰਸ਼ਨ ਦਾ ਸ੍ਰੇਸ਼ਟ, ਗੁਰੂ ਦੀ ਸੰਗਤ ਵਿੱਚ ਸਿੱਖ ਹੁੰਦਾ, ਸ਼ਬਦ ਸੁਣਦਾ, ਉਹਨੂੰ ਗੁਰੂ ਨਾਮ ਦਿੰਦਾ, ਉਹਨੂੰ ਗੁਰੂ ਦਾਨ ਦਿੰਦਾ, ਉਹਨੂੰ ਗੁਰੂ ਇਸ਼ਨਾਨ ਦਿੰਦਾ। ਤੇ ਅੱਗੇ ਭਾਈ ਸਾਹਿਬ ਜੀ ਕਹਿੰਦੇ ਨੇ ਵਰਤਮਾਨ ਲੰਘ ਪੂਰ ਭਵਿੱਖ ਹੈ, ਇਹੋ ਜਿਹਾ ਸਿੱਖ ਵਰਤਮਾਨ ਵਿੱਚੋਂ ਲੰਘ ਜਾਂਦਾ ਉਹਨੂੰ ਭੂਤ ਤੇ ਭਵਿੱਖ ਦੀ ਸਾਰੀ ਜਾਣਕਾਰੀ ਹੁੰਦੀ। ਇਹ ਵੇ ਸਿੱਖੀ ਜਿਹੜੀ ਅਸੀਂ ਗੁਰੂ ਦਰ ਤੋਂ ਮੰਗਣੀ ਹੈ। ਸਾਧ ਸੰਗਤ, ਸਿੱਖੀ ਦਾ ਵਿਸ਼ਾ ਬਹੁਤ ਵੱਡਾ ਬੇਅੰਤ ਹੈ, ਪਰ ਅਖੀਰ ਤੇ ਮੁੱਕਦੀ ਗੱਲ ਇਹ ਵੇ ਕਿ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਦਾਤਾ ਉਹ ਸਿੱਖੀ ਸਿਖਾ ਜਿਹੜੀ ਤੂੰ ਆਪਣੇ ਸਿੱਖਾਂ ਨੂੰ ਸ਼ਬਦ ਦੀ ਰੋਸ਼ਨੀ ਵਿੱਚ ਸਿਖਾਈ। ਉਹ ਨਾ ਸਿਖਾਈ ਜਿਹਦੇ ਵਿੱਚ ਮੇਰੀ ਮਨਮਤ ਹੋਵੇ, ਉਹ ਨਾ ਸਿਖਾਈ ਜਿਹਦੇ ਵਿੱਚ ਮੇਰੇ ਧੜੇ ਦੀ ਖੋਮੇ ਹੋਵੇ। ਅਖੀਰ ਤੇ ਜਿੱਦਣ ਮੰਗਣਾ ਹੈ ਤੇ ਸਭ ਤੋਂ ਵੱਡੀ ਕਿਰਪਾ ਇਹਦੇ ਸਿੱਖੀ ਮੰਗ ਲਈ। ਮੈਂ ਇੱਕ ਬੇਨਤੀ ਕਹਿ ਕੇ ਸਮਾਪਤੀ ਕਰਨੀ ਹੈ ਕਿ ਸਾਹਿਬ ਕਿਰਪਾਲੂ ਜੀ ਨੇ ਸਿੱਖ ਤੇ ਨੀ ਕਿਰਪਾ ਕੀਤੀ। ਭਾਈ ਗੁਰਦਾਸ ਦੀ 11ਵੀਂ ਵਾਰ ਦੀ ਇੱਕ ਪੌੜੀ, ਮੈਂ ਕਈ ਵਾਰੀ ਬੇਨਤੀ ਕੀਤੀ ਸਿੱਖ ਨੂੰ 3 ਦਾਤਾਂ ਦਿੱਤੀਆਂ ਨੇ, ਕਿਤੇ ਵੀ ਚਲਾ ਜਾਏ ਉਹ ਸਿੱਖੀ ਤੋਂ ਟੁੱਟ ਨਹੀਂ ਸਕਦਾ ਜਿਹਦੇ ਕੋਲ 3 ਦਾਤਾਂ ਨੇ। ਕਿਹੜੀਆਂ? ਇੱਕ ਸਿੱਖ ਕੋਲ ਸਿਮਰਨ ਹੋਵੇ, ਦੂਜਾ ਸਿੱਖ ਕੋਲ ਧਿਆਨ ਹੋਵੇ, ਤੇ ਤੀਜਾ ਸਿੱਖ ਕੋਲ ਗਿਆਨ ਹੋਵੇ। ਜਿਸ ਬੰਦੇ ਕੋਲ ਗਿਆਨ, ਧਿਆਨ ਤੇ ਸਿਮਰਨ ਹੈ ਉਹ ਕਦੀ ਵੀ ਬਾਬੇ ਤੋਂ ਟੁੱਟ ਨਹੀਂ ਸਕਦਾ। ਹੁਣ ਉਹ ਗਿਆਨ ਕੈਸਾ ਚਾਹੀਦਾ? ਅੱਖਰਾਂ ਦਾ ਨਹੀਂ। ਉਹਦੇ ਅਰਜ਼ ਕੀਤੀ ਸੀ ਗਿਆਨ ਗੁਰੂ ਸਾਹਿਬ ਨੇ ਕਿਹਾ ਉਹਨੂੰ ਕੋਇਲ ਦਾ ਦਿੱਤਾ। ਮੈਂ ਇਸ ਕਰਕੇ ਇਸ ਗੱਲ ਨੂੰ ਰਿਪੀਟ ਕਰ ਰਿਹਾ ਕਿਉਂਕਿ ਵੱਖਰਾ ਵਿਸ਼ਾ ਇੱਕ ਚੱਲਿਆ ਸਿੱਖੀ ਦਾ। ਗੁਰੂ ਨੇ ਗਿਆਨ ਕੋਇਲ ਦਾ ਦਿੱਤਾ, ਧਿਆਨ ਕੱਛੂ ਕੁੰਮੀ ਦਾ ਦਿੱਤਾ ਤੇ ਸਿਮਰਨ ਕੂਈ ਦਾ ਦਿੱਤਾ। ਸੈਂਕੜੇ ਕੋਹ ਦੂਰ ਚਲੀ ਜਾ ਬੱਚੇ ਤੋਂ ਤੇ ਜਦੋਂ ਉਹ ਸਿਮਰਨ ਕਰਦੀ ਹੈ ਤੇ ਦਾਣਾ ਖਾ ਕੇ ਬੱਚੇ ਨੂੰ ਆਪਣੇ ਆਪ ਹੀ ਖੁਰਾਕ ਮਿਲ ਜਾਂਦੀ। ਕਹਿੰਦੇ ਨੇ ਉਹ ਸਿੱਖਾਂ ਭਾਵੇਂ ਸਰੀਰਕ ਤੌਰ ਤੇ ਤੂੰ ਜਿਤਨਾ ਮਰਜ਼ੀ ਗੁਰੂ ਤੋਂ ਦੂਰ ਹੋਵੇਂ, ਪਰ ਸੁਰਤੀ ਤੇ ਸਿਮਰਨ ਇੱਕ ਐਸੀ ਚਾਹ ਜਾਤ ਦਾ ਤੇ ਤੂੰ ਕਰੋੜਾਂ ਕੋਹ ਦੂਰ ਬੈਠਾ ਹੋਇਆ ਵੀ ਸਿਮਰਨ ਕਰਕੇ ਗੁਰੂ ਦੇ ਨੇੜੇ, ਪਰ ਸਿਮਰਨ ਪੂੰਜ ਵਰਗਾ ਹੋਵੇ। ਕਹਿਣ ਲੱਗੇ ਪਰਤ ਕੇ ਧਿਆਨ, ਧਿਆਨ ਵਾਲਾ ਵਿਸ਼ਾ ਬਹੁਤ ਘੱਟ ਸੱਜਣ ਨੇ ਜਿਹੜੇ ਇੱਧਰ ਧਿਆਨ ਦਿੰਦੇ ਨੇ, ਧਿਆਨ ਵਾਲਾ। ਕਹਿਣ ਲੱਗੇ ਧਿਆਨ ਕੱਛੂ ਕੁੰਮੇ ਵਰਗਾ, ਦੇਖ ਭਾਵੇਂ ਆਂਡਾ ਬਾਹਰ ਧਿਆਨ ਨਾਲ ਪਕਾ ਕੇ ਉਸ ਬੱਚੇ ਨੂੰ ਜਨਮ ਦੇ ਕੇ ਆਪਣੇ ਵੱਲ ਖਿੱਚ ਦੀਏ, ਤੂੰ ਕਿਤੇ ਬੈਠਾ ਹੋਵੇਂ ਤੇਰਾ ਧਿਆਨ ਵਿਕਾਰਾਂ ਦੀ ਥਾਂ ਤੇ ਗੁਰੂ ਦੇ ਨਾਮ ਵੱਲ, ਗੁਰੂ ਦੇ ਸ਼ਬਦ ਵੱਲ ਜਾਏ। ਤੀਜਾ ਬਚਨ ਕੀਤਾ ਗਿਆਨ ਤੈਨੂੰ ਕੋਇਲ ਵਰਗਾ ਦਹਿ। ਕੋਇਲ ਦੇ ਬੱਚੇ ਭਾਵੇਂ ਚੰਮ ਤੇ ਕਾਮਣੀ ਦੇ ਆਲਣੇ ਵਿੱਚ ਨੇ, ਜਿੰਨਾ ਮਰਜ਼ੀ ਕਾਵਾਂ ਰੌਲੀ ਪਈ ਜਾਏ ਉਹ ਕਦੀ ਵੀ ਬੋਲਦੇ ਨੀ, ਚੁੱਪ ਗੁੰਮ ਹੋ ਕੇ ਪਿੱਛੇ ਤੁਰਦੇ ਨੇ। ਤੇ ਜਿੱਦਣ ਕੋਇਲ ਬੋਲਦੀ ਉਦਣ ਚੁੱਪ ਕਰਕੇ ਉਹਨਾਂ ਦੀ ਪਹਿਲੀ ਦਿਨ ਜੀਭ ਖੋਲਦੀ ਹੈ, ਆਪਣੀ ਮਾਂ ਦੀ ਆਵਾਜ਼ ਸੁਣ ਕੇ ਅੱਗੋਂ ਉੱਤਰ ਦੇ ਕੇ ਉਹਦੇ ਪਿੱਛੇ ਚਲੇ ਜਾਂਦੇ। ਕਹਿੰਦੇ ਨੇ ਜਿੱਥੇ ਮਰਜ਼ੀ ਧਰਤੀ ਦੇ ਕੋਨੇ ਚਲਾ ਜਾਈ, ਕਾਵਾਂ ਰੌਲੀ ਪੈਂਦੀ ਹੋਵੇ ਤੇ ਜੇ ਕਿਤੇ ਸ਼ਬਦ ਤੇਰੇ ਕੋਲ ਹੋਵੇਗਾ ਨਾ, ਕੋਇਲ ਵਰਗਾ ਗਿਆਨ ਹੋਵੇਗਾ, ਤੈਨੂੰ ਖਾਮੋਸ਼ ਹੋਣ ਦੀ ਜਾਚ ਆ ਜਾਏਗੀ। ਹਜ਼ਾਰਾਂ ਬੰਦਿਆਂ ਵਿੱਚ ਕਿਤੇ ਬਾਬੇ ਦਾ ਸਿੱਖ ਬੋਲੇਗਾ ਸ਼ਬਦ, ਅੱਗੋਂ ਤੂੰ ਕੋਇਲ ਦੀ ਬੱਚੇ ਦੀ ਉੱਤਰ ਦੀ ਤਰ੍ਹਾਂ ਦੇ ਕੇ ਉਹਦੇ ਨਾਲ ਤੁਰ ਪਵੇਗਾ। 3 ਦਾਤਾਂ ਦਿੱਤੀਆਂ। ਕਹਿਣ ਲੱਗੇ ਕੱਛੂ ਆਂਡਾ ਧਿਆਨ ਧਰ, ਕਰ ਪਰਪੱਖ ਨਦੀ ਵਿੱਚ ਆਣੈ, ਕੂੰਜ ਰਿਦੈ ਸਿਮਰਨ ਕਰੇ, ਲੈ ਬੱਚਾ ਉੱਡਦੀ ਅਸਮਾਣੈ, ਕੋਇਲ ਪਾਲੈ ਕਾਮਣੀ, ਮਿਲਦਾ ਜਾਏ ਕੁਟੰਬ ਸਿਆਣੈ। ਗਿਆਨ ਧਿਆਨ ਸਿਮਰਨ ਸਦਾ, ਸਤਿਗੁਰ ਸਿੱਖ ਰੱਖੈ ਨਿਰਵਾਣੈ, ਇਹ ਵੇ ਸਿੱਖੀ ਦੀ ਦਾਤ। ਤੇ ਜਿੱਦਣ ਕਿਸੇ ਨੇ ਮੰਗੀ, ਬਰਾੜ ਭਾਈ ਦਾਨ ਸਿੰਘ ਮਾਲਵੇ ਦੀ ਧਰਤੀ ਹੈ, ਅੱਜ ਸਾਰਿਆਂ ਨੂੰ ਢਾਲਾਂ ਭਰ ਭਰ ਕੇ ਰੁਪਈਏ ਦਿੱਤੇ, ਪਰ ਭਾਈ ਦਾਨ ਸਿੰਘ ਪਿੱਛੇ ਬੈਠੇ ਨੇ। ਜਦੋਂ ਸਾਰੇ ਖੁਸ਼ ਹੋਏ ਰੁਪਈਏ ਲੈ ਕੇ, ਆਵਾਜ਼ ਦਿੱਤੀ ਦਾਨ ਸਿੰਘ ਜੋ ਮੰਗੇਗਾ ਤੈਨੂੰ ਦੇਣਾ, ਕਰ ਝੋਲੀ ਮੈਂ ਤੇਰੀ ਢਾਲ ਭਰ ਕੇ ਸੋਨੇ ਦੀਆਂ ਮੋਹਰਾਂ ਦੀ ਝੋਲੀ ਵਿੱਚ ਪਾਵਾਂ। ਕਹਿਣ ਲੱਗੇ ਦਾਨ ਸਿੰਘ ਨੇ ਪਰਨੇ ਦੀ ਝੋਲੀ ਨਹੀਂ ਸੀ ਕੀਤੀ, ਪਰਨਾ ਪਾ ਕੇ ਗਲ ਵਿੱਚ ਹੱਥ ਜੋੜ ਕੇ ਖਲੋ ਗਿਆ। ਹਜ਼ੂਰ ਕਹਿਣ ਲੱਗੇ ਮੈਂ ਤੈਨੂੰ ਕਹਿੰਦਾ ਪਿਆ ਕਿ ਕੁਛ ਮੰਗ। ਉੱਥੇ ਕਵੀ ਜੀ ਕਹਿੰਦੇ ਨੇ, ਕਹਿਣ ਲੱਗੇ ਸੁਣ ਕੇ ਦਾਨ ਸਿੰਘ ਕਰ ਜੋਰੇ, ਦੂਧ ਪੂਤ ਧਨ ਸਭ ਕੁਛ ਮੋਰੇ, ਮੇਰੇ ਘਰ ਵਿੱਚ ਪੁੱਤਰ ਨੇ, ਧਨ ਨੇ, ਦੁੱਧ ਏ, ਘੋੜੀਆਂ ਨੇ, ਮੱਝਾਂ ਨੇ, ਗਾਵਾਂ ਨੇ, ਰੰਗ ਲੱਗੇ ਪਏ ਨੇ। ਮੈਂ ਇੱਕ ਚੀਜ਼ ਮੰਗਣ ਲੱਗਾ, ਤੁਸੀਂ ਕਿਹਾ ਕੁਝ ਮੰਗ ਲੈ। ਕੀ? ਕਹਿਣ ਲੱਗੇ ਕਿਰਪਾ ਕਰੋ ਮੇਰੇ ਤੇ, ਮਿਹਰ ਕਰੋ। ਕਹਿਣ ਲੱਗੇ ਕਿਰਪਾ ਕਰ ਸਿੱਖੀ ਮੁਝ ਦੀਜੇ, ਆਪਣਾ ਜਾਨ ਕਰ ਬਖਸ਼ ਕਰੀਜੇ। ਬਸ ਇੱਕ ਗੱਲ ਕਹਿ ਦਿਓ ਦਾਨ ਸਿਆ, ਤੈਨੂੰ ਸਿੱਖੀ ਦਿੱਤੀ। ਹਜ਼ੂਰ ਨੇ ਸੀਨੇ ਨਾਲ ਲਾ ਕੇ ਕਿਹਾ, ਮਾਝੇ ਨੂੰ ਮਾਂ ਸਿੰਘ ਰੱਖ ਗਿਆ, ਮਾਲਵੇ ਨੂੰ ਦਾਨ ਸਿੰਘ ਰੱਖ ਗਿਆ, ਤੈਨੂੰ ਸਿੱਖੀ ਦੀ ਦਾਤ ਦਿੱਤੀ। ਆਓ ਅਸੀਂ ਵੀ ਅਰਦਾਸ ਵਿੱਚ ਰੋਜ਼ ਕਹਿੰਦੇ ਹਾਂ ਕਿ ਸਿੱਖਾਂ ਨੂੰ ਸਿੱਖੀ ਦਾਨ, ਤੇ ਉਹ ਦਾਨ ਦਾਤਾ ਸਾਨੂੰ ਦੇ ਦੇ ਜਿਹੜਾ ਸ਼ਬਦ ਤੇ ਸੁਰਤ ਦੇ, ਜਿਹੜਾ ਬਾਣੀ ਦਾ ਹੈ, ਸ਼ਬਦ ਦੀ ਕਮਾਈ ਦਾ ਹੈ। ਜਦੋਂ ਅਸੀਂ ਵੀ ਇਹ ਦਾਨ ਮੰਗਾਂਗੇ ਫਿਰ ਸਾਡਾ ਕਹਿਣਾ ਵੀ ਸਫਲ ਹੋਵੇਗਾ, ਸਤਿਗੁਰੂ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ। ਇਹਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ। ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਕੱਲ ਨੂੰ ਇਸ ਤੋਂ ਅਗਲਾ ਵਿਸ਼ਾ ਹੈ ਕਿ ਕੇਸ਼ ਦਾਨ, ਇਸ ਸੰਬੰਧੀ ਆਪਾਂ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ